ਟਾਈਮ ਖਤਮ ਹੀ ਪ੍ਰਤਪਾਲੋ ਹਮ ਬਾਰਕ ਕਮਰੇ ਤਾਰੇ ਇਹ ਪਾਏ ਕਬ ਨੂੰ ਬੁਣ ਕਹੀਏ ਬੇਤਵਾਰ ਬੇਅੰਤ ਤੋਂ ਹਮੇ ਤੇਰਾ ਅੰਤ ਨਾ ਦਿਨ ਹੀ ਲਹੀਏ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਪਾਉਂਦੇ ਅੰਤ ਵਜਾ ਕਬੀ ਨਰਾ ਤੁਸੀਂ ਗ੍ਰੰਥ ਸੇਵ ਹੈ ਸਦਾ ਸਿੱਧ ਤੁਸੀਂ ਬਨਸਪਤੀ ਤਪਸਤਪੀ ਜਪ ਸਦਾ ਅਗਸਤ ਆਦਿ ਜੇ ਵੱਡੇ ਤਪਸਤਪੀ ਦਸੇਖੀ ਹੈ ਪਾਠ ਦੇਖੀ ਹੈ ਬੇਸਮਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿਨਹੀ ਲਈਆ ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬੇਦਰ ਖਾਵੋ ਤੁਮਰੀ ਸਰਣ ਕੁਮਾਰੀ ਆਸਾ ਤੁਮਹੀ ਸਜਨ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਤੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਤੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਘਰ ਤੇ ਗੋਲੇ
ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਪ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਸੰਬੰਧ ਤਾਂ ਆਪਣਾ ਗੁਰੂ ਨਾਲ ਹੈ, ਜਾਂ ਗੁਰੂ ਦਾ ਜੋ ਹੁਕਮ ਹੈ ਸਿੱਖ ਵਾਸਤੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਆਓ ਗੁਰੂ ਦੀ ਹਜ਼ੂਰੀ ਚ ਆ ਕੇ ਇਸ ਨੇ ਪਰਮੇਸ਼ਰ ਨੂੰ ਮਿਲਣ ਦਾ ਕੋਈ ਉਪਾਅ ਕਰਨਾ। ਜੇ ਨਹੀਂ ਉਪਾਅ ਕਰੇਗਾ ਨਾ ਪਰਮੇਸ਼ਰ ਨੂੰ ਮਿਲਣ ਦਾ, ਜਿਹੜਾ ਕੋਈ ਬੱਚਾ ਪੜ੍ਹਨ ਬਹਿੰਦਾ ਹੈ ਤਾਂ ਉਸਦੇ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਹੈ। ਦੇਵੀਆਂ ਐਮਏ ਦੀ ਡਿਗਰੀ ਲੈ ਕੇ 3 ਸਾਲ ਹੋਰ ਲਾ ਕੇ ਕਿਸੇ ਲਾਈਨ ਚ ਜਾ ਕੇ ਆ ਤਾਂ ਡਾਕਟਰ ਬਣ ਜਾਵਾਂਗਾ ਜਾਂ ਬਲਿਸਟਰ ਬਣ ਜਾਵਾਂਗਾ, ਇੰਜੀਨੀਅਰ ਬਣ ਜਾਵਾਂਗਾ। ਇਸੇ ਤਰ੍ਹਾਂ ਹੀ ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਹਦੇ ਮਨ ਦੇ ਵਿੱਚ ਵੀ ਇੱਛਾ ਹੋਣੀ ਚਾਹੀਦੀ ਹੈ ਵੀ ਜੋ ਨਿਰਾਕਾਰ ਵਾਹਿਗੁਰੂ ਹੈ ਨਾ, ਜਿਹੜਾ ਗੁਰੂ ਦੀ ਕਿਰਪਾ ਦੁਆਰਾ ਮੈਂ ਉਸ ਨੂੰ ਪ੍ਰਾਪਤ ਕਰਨਾ। ਜੇ ਨਹੀਂ ਪ੍ਰਾਪਤ ਕਰੇਗਾ ਤਾਂ ਫਿਰ ਜਿਹੜੀ ਮਨੁੱਖਾ ਦੇ ਹੈ ਨਾ ਇਹ ਇਸਦੇ ਤੋਂ ਖੁਸ ਜਾਵੇਗੀ, ਫਿਰ ਖਬਰ ਨਹੀਂ ਕਦ ਵਾਰੀ ਆਉਣੀ ਹੈ। ਜਿਹੜੇ ਗੁਰੂ ਵਾਲੇ ਬਣ ਗਏ ਉਹ ਮਨੁੱਖਾ ਦੇ ਤੇ ਨਹੀਂ ਗਿਰਨਗੇ, ਇਹ ਤਾਂ ਪਹਿਲਾ ਹੀ ਸਟੈਪ ਹੈ। ਜੇ ਜੈਸੇ ਪਹਿਲਾਂ ਬੱਚਾ ਕੱਚੀ ਦੇ ਵਿੱਚ ਬੈਠਦਾ ਜੇ ਉਹ ਕਹੇ ਮੈਂ ਸਭ ਕੁਛ ਬਣ ਗਿਆ, ਨਹੀਂ ਇਹ ਬਣਦੇ ਤਾਂ ਵਿਚਲੇ 23 ਸਾਲ ਪਏ ਨੇ, 23 ਸਾਲ ਲਾਵੇਗਾ ਤਦ ਜਾ ਕੇ ਉੱਥੇ ਪਹੁੰਚੇਗਾ। ਆਓ ਗੁਰੂ ਵਾਲਾ ਬਣ ਗਿਆ, ਸ਼ਰ੍ਹਾਂ ਦੇ ਵਿੱਚ ਆ ਗਿਆ। 4 ਮਜਲਾਂ ਨੇ ਹਰ ਇੱਕ ਧਰਮ ਦੀਆਂ ਮਜਵਾਣੀਆਂ, ਪਹਿਲਾਂ ਸ਼ਰੀਅਤ ਹੈ, ਫਿਰ ਤਰੀਕਤ ਹੈ, ਫਿਰ ਮਾਰਫਤ ਹੈ, ਫਿਰ ਹਕੀਕਤ ਹੈ। ਅੱਗੇ ਜਿੱਥੇ ਇਹ ਵਿਛੜਿਆ ਨਾ ਉਹ ਇਸਦਾ ਦੇਸ਼ ਹੈ ਹਕੀਕਤ। ਜਦ ਵੀ ਸੁਰਤ ਉੱਥੇ ਚਲੀ ਜਾਵੇਗੀ, ਪਹਿਲਾ ਸਟੈਪ ਹੈਗਾ ਗੁਰੂ ਵਾਲਾ ਬਣੇ। ਗੁਰੂ ਵਾਲਾ ਬਣ ਕੇ ਹੀ ਰਹੇ ਸ਼ਰ੍ਹਾਂ ਦੇ ਅਸੂਲ ਕੀ ਨੇ, ਗੁਰੂ ਘਰ ਦੇ ਵਿੱਚ ਜਿਹੜਾ ਅੰਮ੍ਰਿਤ ਛਕਦਾ ਪ੍ਰੇਮੀ ਉਹਦੇ ਵਾਸਤੇ ਹਦਾਇਤਾਂ ਹੁੰਦੀਆਂ ਨੇ ਹਦਾਇਤਾਂ। ਸ਼ਰਾਬ ਨੀ ਪੀਣੀ, ਮਾਸ ਨੀ ਖਾਣਾ, ਅੰਡਾ ਜਰਦਾ, ਫੀ ਚੋਰੀ ਠੱਗੀ ਬੱਗੀ ਇਹ ਨੀ ਕਰਨੀ ਹੈ। ਹੋਰ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਦੇ ਨਾਲ ਵਰਤਾਓ ਨਹੀਂ ਕਰਨਾ ਹੈ। ਫਿਰ ਸ਼ਰ੍ਹਾਂ ਦੇ ਵਿੱਚ 5 ਬਾਣੀਆਂ ਦਾ ਪਾਠ ਕਰਨਾ, ਹੱਕ ਦੀ ਕਿਰਤ ਕਾਣੀ ਕਰਨੀ ਹੈ, ਕਿਸੇ ਦੇ ਹੱਕ ਕੰਨੇ ਨੀ ਝਾਕਣਾ ਹੈ। ਜੇ ਸਿੱਖ ਹੋ ਕੇ ਕਿਸੇ ਦੇ ਹੱਕ ਕੰਨੇ ਝਾਕਦਾ ਚੋਰ ਹੈ ਸਮਝੋ, ਚੋਰ ਇਹ ਦੂਏ ਦੀ ਚੀਜ਼ ਚੁਰਾਉਂਦਾ ਹੁੰਦਾ, ਜਿਹੜਾ ਚੋਰ ਨਹੀਂ ਆ ਉਹਦੀ ਦੂਏ ਦੀ ਚੀਜ਼ ਚੱਕੇਗਾ ਬਸ, ਕਿਸੇ ਮਤ ਦਾ ਚਾਹੇ ਕੋਈ। ਉਹ ਇਸ ਤਰ੍ਹਾਂ ਕਰਦਾ ਰਹੇਗਾ ਹੌਲੀ ਹੌਲੀ, ਫਿਰ ਅਗਲੀ ਮਜ਼ਲ ਦੇ ਵਿੱਚ ਆ ਜਾਏਗਾ ਜਿਹਨੂੰ ਤਰੀਕਤ ਕਹਿੰਦੇ ਨੇ। ਤਰੀਕਤ ਦਮ ਦਮ ਨਾਮ ਸਮਾਲ ਦਾ ਦਮ ਨਾ ਵਿਰਖਾ ਜਾਏ, ਊਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਫਿਰ ਇਹ ਉਪਾਸ਼ਨਾ ਦੇ ਡਰ ਦੇ ਵਿੱਚ ਆਵੇਗਾ। ਉਪਾਸ਼ਨਾ ਚ ਪਹਿਲਾਂ ਤਾਂ ਹੈ ਨਾ ਸ਼ਰ੍ਹਾ, ਸਾਰਿਆਂ ਮਤਾਂ ਚ ਸ਼ਰ੍ਹਾ, ਆਪਣੇ ਸ਼ਰ੍ਹਾ ਲਾਈ ਹੈ ਕਲਗੀਧਰ ਮਹਾਰਾਜ ਜੀ। ਪਹਿਲਾਂ ਸ਼ਰ੍ਹਾ ਨਹੀਂ ਸੀ, ਉਪਦੇਸ਼ ਸਭ ਕੁਛ ਉਹੀ ਸੀ, ਪਰ ਸਹਿਜਧਾਰੀ ਸਿੱਖ ਹੁੰਦੇ ਸਨ, ਕੇਸਾਂਧਾਰੀ ਵੀ ਹੁੰਦੇ ਸਨ। ਫਿਰ ਇਹ ਕਹਿੰਦੇ ਉਪਾਸ਼ਨਾ ਦੇ ਦਰਜੇ ਦੇ ਵਿੱਚ ਆਵੇਗਾ ਉਪਾਸ਼ਨਾ। ਇਹ ਫਿਰ ਪਰਮੇਸ਼ਰ ਦਾ ਸਿਮਰਨ ਕਰੇਗਾ, ਸਿਮਰਨ ਸਿਮਰਨ ਕੈਸੇ ਕਰਨਾ? ਸਿਮਰਨ ਕਹਿੰਦੇ ਕੂੰਜ ਵੱਤ ਹੋਣਾ ਚਾਹੀਦਾ, ਕੂੰਜ ਵੱਤ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ, ਉਡੇ ਉਦਾਰਾ ਸਹਿ ਕੋਸਾਂ ਜਿਸ ਪਾਸੇ ਬਚਰੇ ਸ਼ਰਿਆ, ਤੈਨੂੰ ਕਮਲ ਖਲਾਵਾ ਕਮਲ ਚੁਕਾਵਾ। ਮਨ ਮੈਂ ਸਿਮਰਨ ਕਰਿਆ, ਸਿਮਰਨ ਕਰਨਾ ਕਿਸੇ ਚੀਜ਼ ਦਾ, ਕੂੰਜਾਂ ਦਾ ਸਿਮਰਨ ਕਰਦੀਆਂ ਨੇ ਆਪਣੇ ਬੱਚਿਆਂ ਦਾ। ਉਹ ਸਿਮਰਨ ਦੇ ਵਿੱਚ ਤਾਕਤ ਆ, ਬੱਚੇ ਆਪੇ ਪੜ੍ਹਦੇ ਨੇ ਉੱਥੇ, ਇੰਨੀ ਤਾਕਤ ਆ ਸਿਮਰਨ ਦੇ ਵਿੱਚ। ਇਹਨੇ ਆਪਣੇ ਗੁਰੂ ਦਾ ਸਿਮਰਨ ਕਰਨਾ, ਸਿੱਖ ਨੇ ਕਰਨਾ ਤਾਂ ਸਾਰੇ ਮੱਤਾਂ ਵਾਲੇ ਨੇ। ਇਹ ਕੂੰਜ ਵੱਤ ਸਿਮਰਨ ਕਰਨਾ। ਦੇਖ ਲੋ ਬੱਚੇ ਆਪੇ ਪੜ੍ਹਦੇ ਨੇ, ਜਦ ਆਪਾਂ ਸਿਮਰਨ ਕਰਾਂਗੇ ਨਾ ਸਿਮਰਨ, ਤੇ ਆਪਣਾ ਵਿਹਾਰ ਵੀ ਸੌਖਾ ਹੋ ਜਾਵੇਗਾ, ਤੇ ਆਪਣੇ ਅੰਦਰ ਵਿਚਾਰ ਪੈਦਾ ਹੋਵੇਗੀ ਵੀ ਬੱਚੇ ਦਾ ਪਰਮੇਸ਼ਰ ਨੇ ਪਾਲਣੇ ਨੇ। ਜਿਹੜੇ ਇਹ ਤਰੀਕਤ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਦਾ ਮਨ ਹੋ ਜਾਂਦਾ ਨਿਰਮਲ ਥੋੜਾ ਜਿਹਾ, ਕਿ ਉਹ ਦਮ ਦਮ ਨਾਮ ਸਮਾਲਦਾ ਨਾ। ਸਾਸ ਸਾਸ ਸਿਮਰੂ ਗੋਬਿੰਦ ਮਨ ਤੁਰਕੀ ਉਤਰਾ ਚਿੰਤ ਚਿੰਤਾ। ਉਹ ਇਸ ਤਰ੍ਹਾਂ ਦੱਸਿਆ ਜਾਂਦੇ ਸਿਮਰਨ ਕਰਦਾ ਇਹਦਾ ਮਨ ਨਿਰਮਲ ਹੁੰਦਾ, ਫਿਰ ਅੰਦਰ ਇਸ ਦੇ ਵਿਚਾਰ ਪੈਦਾ ਹੁੰਦੀ ਹੈ, ਇੱਕ ਰੋਸ਼ਨੀ ਹੈ ਰੋਸ਼ਨੀ, ਗੁਰੂ ਦੇ ਅੰਦਰ ਵੀ ਰੋਸ਼ਨੀ ਪੈਦਾ ਹੋਵੇਗੀ। ਨਹੀਂ ਉਹਦੇ ਤਾਂ ਸਮਾਂ ਹੋਰ ਚੜੇਗਾ ਜਿਹੜਾ ਪੜਦਾ ਹੁੰਦਾ, ਜਾਲਾ ਜਿਹਨੂੰ ਕਹਿੰਦੇ ਨੇ। ਫਿਰ ਇਸ ਨੂੰ ਵਿਚਾਰ ਹੋਵੇਗੀ, ਪੁੱਤਰ ਧੀਆਂ ਪਰਮੇਸ਼ਰ ਨੇ ਦਿੱਤੇ ਨੇ, ਪਰਮੇਸ਼ਰ ਹੀ ਪਾਲੇਗਾ। ਮੇਰੀ ਤਾਂ ਇੱਕ ਡਿਊਟੀ ਹੈ ਇਹਨਾਂ ਦਾ ਦੇਖਭਾਲ ਕਰਨੀ ਹੈ ਸਿਰਫ ਬਸ। ਉਹ ਸਿਮਰਨ ਦੇ ਵਿੱਚ ਲੱਗਿਆ ਰਹਿੰਦਾ, ਸਿਮਰਨ ਕਰਦਿਆਂ ਕਰਦਿਆਂ ਮਨ ਹੋ ਜਾਂਦਾ ਨਿਰਮਲ। ਨਿਰਮਲ ਔਰ ਸਾਫ ਮਨ ਦੇ ਵਿੱਚ ਉਹ ਜਿਹੜਾ ਆਤਮਾ ਨਾ ਨਿਰਾਕਾਰ, ਜੈਸੇ ਛੱਪੜ ਹੁੰਦਾ ਜਿਹਨੂੰ ਆਪਾਂ ਟੋਭਾ ਕਹਿੰਦੇ ਹਾਂ, ਟੋਭੇ ਤੇ ਆ ਜਾਂਦਾ ਬੂਰ। ਦੇਖਦੇ ਨੀ ਜਿਮੀਦਾਰ ਲੋਕ ਕਿੰਨਾ ਬੂਰ ਜੰਮਿਆ ਹੁੰਦਾ, ਉੱਥੇ ਹੱਥ ਧੋਣੇ ਨੂੰ ਪਹਿਲਾਂ ਬੂਰ ਪਰੇ ਕਰਨਾ ਪੈਂਦਾ, ਤਾਂ ਫਿਰ ਜਦ ਬੂਰ ਪਰੇ ਹੋ ਜਾਂਦਾ ਤੇ ਸੂਰਜ ਦਾ ਜਿਹੜਾ ਅਕਸ਼ ਹੈ ਜਿਉਂ ਕਾ ਤਿਉਂ ਪਾਣੀ ਚ ਨੀਂਦਾ ਹੁੰਦਾ। ਹਾਲਾਂਕਿ ਇਸ ਧਰਤੀ ਤੋਂ ਸੂਰਜ ਕਰੋੜਾਂ ਜੋਜਨ ਉੱਚਾ ਉੱਚਾ, ਉਹ ਜਿਹੜੀ ਪਾਣੀ ਦੀ ਸਫਾਈ ਹੈ ਨਾ, ਉਹ ਜਿਹੜੀ ਪਾਣੀ ਦੀ ਨਿਰਮਲਤਾ ਨਾ, ਜਿਹੜੀ ਪਾਣੀ ਦੀ ਇਕਾਗਰਤਾ ਨਾ ਕਹਿੰਦੇ, ਏਡੀ ਦੂਰੋਂ ਸੂਰਜ ਦੇ ਅਕਸ਼ ਨੂੰ ਫੜਦੀ ਆ। ਇਸੇ ਤਰ੍ਹਾਂ ਜਦ ਇਹ ਹਕੀਕਤ ਦੇ ਵਿੱਚ ਚਲਿਆ ਜਾਵੇਗਾ, ਯਾਨੀ ਫਿਰ ਇਸ ਤੋਂ ਉੱਤੇ ਇਸ ਨੂੰ ਉਹ ਜੋ ਨਿਰਾਕਾਰ ਵਾਹਿਗੁਰੂ ਹੈ ਨਾ, ਜਿਵੇਂ ਸੂਰਜ ਦਾ ਅਕਸ਼ ਫੜ ਲਿਆ ਸਿੱਟੇ ਔਰ ਸਾਫ ਔਰ ਇਕਾਗਰ ਪਾਣੀ ਨੇ ਨਿਰਮਲ ਨੇ, ਇਸ ਦਾ ਮਨ ਵੀ ਸਾਫ ਹੋ ਜਾਵੇਗਾ ਨਿਰਮਲ ਹੋ ਜਾਵੇਗਾ। ਸੂਰਜ ਤਾਂ ਹੈ ਨਾ ਬਾਹਰ, ਟੋਭਾ ਵੀ ਬਾਹਰ ਹੈ, ਪਰ ਜਿਹੜਾ ਇਹਦਾ ਮਨ ਹੈ ਉਹ ਤਾਂ ਅੰਦਰ ਹੈ। ਜਿਹੜਾ ਆਪਣਾ ਮਨ ਹੈ ਉਹ ਤਾਂ ਸਰੀਰ ਦੇ ਅੰਦਰ ਹੈ ਨਾ, ਅੰਦਰੋਂ ਕਰਦਾ ਜੋ ਉਸ ਕਾਰਵਾਈ ਕਰਦਾ, ਉਹ ਬਾਹਰੋਂ ਤਾਂ ਨਹੀਂ ਕਰਦਾ। ਆਪਾਂ ਕਦੇ ਮਨ ਨੂੰ ਹਾਕਾਂ ਮਾਰੀਆਂ ਨੇ, ਆ ਜਾ ਇੱਥੇ ਬੈਠਾ ਚੱਲਣਾ, ਨਹੀਂ ਅੰਦਰ ਹੈ। ਇਹ ਜਿਹੜਾ ਪਰਮੇਸ਼ਰ ਹੈ ਨਿਰਾਕਾਰ, ਉਹ ਵੀ ਅੰਦਰ ਹੈ, ਉਹ ਵੀ ਬਾਹਰ ਨਹੀਂ ਹੈ। ਬਾਹਰ ਤਾਂ ਉਹ ਸਰਗੁਣ ਸਰੂਪ ਧਾਰਦਾ ਹੁੰਦਾ, ਕੋਈ ਕੰਮ ਕਰਨ ਆਉਂਦਾ ਉਸਨੇ। ਜਦ ਇਹਦਾ ਮਨ ਹੋ ਜਾਏਗਾ ਨਿਰਮਲ, ਨਾਮ ਦਾ ਅਭਿਆਸ ਕਰਕੇ ਨਿਰਮਲ ਹੋਵੇਗਾ, ਐਵੇਂ ਨਹੀਂ ਹੋਣਾ। ਉਹ ਟਿਕੇ ਯਾਰ ਨਿਰਮਲ ਔਰ ਸਾਫ ਮਨ ਦੇ ਵਿੱਚ, ਜੋ ਆਪਣੇ ਅੰਦਰ ਨਿਰਾਕਾਰ ਵਾਹਿਗੁਰੂ ਹੈ ਨਾ, ਸ਼ਬਦ ਛਾਲੀ ਸਾਰਿਆਂ ਦੇ ਅੰਦਰ ਆ, ਕੋਈ ਇੱਕ ਦੇ ਨਹੀਂ ਹੈ। ਕਹਿੰਦੇ ਉਸਦਾ ਫਿਰ ਉੱਥੇ ਅਕਸ਼ ਪਵੇਗਾ ਟਿਕੇ ਔਰ ਸਾਫ ਮਨ ਦੇ ਵਿੱਚ, ਉਹ ਮਨ ਫੇਰ ਅਨੁਭਵ ਕਰ ਲਵੇਗਾ ਵੀ ਮੇਰਾ ਸਰੂਪ ਤਾਂ ਇਹ ਸਰੀਰ ਨਹੀਂ ਹੈ, ਮੇਰਾ ਸਰੂਪ ਤਾਂ ਇੰਦਰੀ ਨਹੀਂ, ਮੇਰਾ ਸਰੂਪ ਤਾਂ ਪੁੱਤਰ ਧੀਆਂ ਨਹੀਂ, ਮੇਰਾ ਸਰੂਪ ਤਾਂ ਧਰਤੀ ਨਹੀਂ, ਮੇਰਾ ਸਰੂਪ ਤਾਂ ਬਿਜ਼ਨਸ ਨਹੀਂ, ਮੇਰਾ ਸਰੂਪ ਤਾਂ ਮੇਰੇ ਅੰਦਰ ਹੀ ਸੀਗਾ। ਜਿੱਥੋਂ ਮੈਂ ਵਿਛੜਿਆ ਸੀ ਤੇ ਉਹ ਤਾਂ ਮੇਰੇ ਅੰਦਰ ਹੀ ਆ, ਮੇਰੇ ਅੰਤਸ਼ਕਰਨ ਦੇ ਵਿੱਚ ਉਹਦਾ ਭਾਸ ਪੈਣ ਲੱਗ ਗਿਆ। ਭਾਸ ਦਾ ਮਤਲਬ ਕਿ ਉਹ ਦੇਖਣ ਲੱਗ ਗਿਆ, ਅੰਦਰ ਅੰਦਰ ਦੇਖਣ ਲੱਗ ਜਾਂਦਾ। ਜਦ ਇਸ ਨੂੰ ਅੰਦਰ ਆਤਮਾ ਦੇਖਣ ਲੱਗ ਜਾਵੇਗਾ ਨਾ, ਫਿਰ ਉਸ ਦੇ ਵਿੱਚ ਲਾਇ ਹੋਵੇਗਾ। ਉਹਨੂੰ ਹਕੀਕਤ ਕਹਿੰਦੇ ਨੇ। ਮਾਰਫਤ ਤੋਂ ਅੱਗੇ ਲੱਗ ਜਾਵੇਗੀ ਸੁਰਤ ਇਸ ਦੀ, ਸਾਰਾ ਕੁਛ ਹੈ ਅੰਦਰ ਹੀ ਇਸ ਦੇ। ਜਿਹੜਾ ਪੀਪਾ ਹੋਇਆ ਨਾ ਰਾਜਾ, ਉਹ ਪਹਿਲਾਂ ਦੇਵਤਾ ਦਾ ਬਾਸ਼ਕ ਸੀ, ਦੇਵਤਾ ਦਾ ਬਹੁਤ ਦੁਨੀਆਂ ਆਪੋ ਆਪਣੇ ਜਾਊਈ ਆਪਣੇ ਭਜਨ ਬੰਦਗੀ ਕਰਦੀ ਆ ਰੱਬ ਨੂੰ ਮਿਲਣ ਵਾਸਤੇ, ਐ ਨੀ ਰੱਬ ਮਿਲਦਾ ਹੁੰਦਾ। ਰੱਬ ਤਾਂ ਕਿਸੇ ਮਿਲੇ ਹੋਏ ਨੂੰ ਮਿਲ ਹੋਵੇਗਾ ਤਦ ਮਿਲੇਗਾ, ਐਵੇਂ ਨੀ ਮਿਲਣਾ ਹੈ ਬਸ। ਆਵਾਜ਼ ਵਿਹਾਰ ਨੇ ਕਰੀ ਗਏ ਤਾਂ ਸਾਰੀ ਦੁਨੀਆਂ ਕਰ ਕਰਕੇ ਤੁਰੀ ਜਾਂਦੀ ਹੈ, ਰਾਜ ਭਾਗ ਵੀ ਕਰਕੇ ਤੁਰੀ ਜਾਂਦੀ ਹੈ। ਪਰ ਜੋ ਇਸਦਾ ਸਰੂਪ ਸੀ ਨਾ ਇਸ ਜੀਵ ਆਤਮਾ ਦਾ, ਉਹਨਾਂ ਨਾਲ ਇਹਨੇ ਵਿਛਾਣਿਆ। ਉਹ ਤਾਂ ਜਿਹੜੇ ਬ੍ਰਹਮ ਗਿਆਨੀ ਗੁਰਸਿੱਖ ਨੇ ਨਾ, ਉਹਨਾਂ ਦੁਆਰਾ ਵਸਤੂ ਪ੍ਰਾਪਤ ਹੋਵੇਗੀ, ਵਰਨਾ ਨਹੀਂ ਹੋਣੀ ਹੈ। ਉਹ ਦੱਸਿਆ ਗਿਆ ਨਿਰਾਕਾਰ ਵਾਹਿਗੁਰੂ, ਇਸ ਦੇ ਮਨ ਦੇ ਵਿੱਚ ਇਸ ਨੂੰ ਅਨੁਭਵ ਹੋ ਜਾਵੇਗਾ। ਹੋਵੇਗਾ ਕਦ? ਜਦ ਇਹਦਾ ਮਨ ਨਿਰਮਲ ਹੋਵੇਗਾ, ਐਵੇਂ ਨੀ ਹੋਣਾ। ਪਾਣੀ ਕੀ ਮੂੰਹ ਕਦ ਦਿਸੂਗਾ? ਜਦ ਬੂਲ ਲਾ ਦਿਆਂਗੇ ਟੋਬੇ ਤੋਂ, ਨਹੀਂ ਦਿਸੇਗਾ। ਕਿੰਨੇ ਯਤਨ ਕਰ ਲੋ, ਨਹੀਂ ਮਿਲੇਗਾ। ਵਸਤੂ ਅੰਦਰ ਨਿਰਾਕਾਰ ਵਾਹਿਗੁਰੂ, ਵਸਤੂ ਤੇਰੇ ਅੰਦਰ ਹੈ। ਵਸਤੇ ਅੰਦਰ ਬੂੜਾ ਬਾਹਰ ਭਾਲੇ, ਬਾਹਰ ਭਾਲਿਆ ਰੱਬ ਨੂੰ ਇਹ ਦਰਖਤ ਤੇ ਬੈਠਾ ਹੋਊਗਾ। ਦਰਖਤ ਤੇ ਤਾਂ ਜਾਨਵਰ ਬੈਠੇ ਨੇ, ਉਹ ਤਾਂ ਤੇਰੇ ਅੰਤਸ਼ਕਰਨ ਰੂਪੀ ਸਿੰਘਾਂ ਤੇ ਬੈਠਾ ਹੈ। ਹਾਏ ਅੰਦਰੀ ਉਹ ਸੇਜਾ ਤੇ ਹੋਰ ਕੋਈ ਚੀਜ਼ ਪਈ ਆ, ਇਸ ਕਰਕੇ ਪਰਮੇਸ਼ਰ ਉੱਥੇ ਬਹਿੰਦਾ ਨਹੀਂ ਹੈ। ਉਹ ਸਾਫ ਚੀਜ਼ ਤੇ ਬੈਠੇਗਾ, ਸਾਫ ਤੇ। ਤੂੰ ਆਪ ਨਿਰਮਲਾ ਨਾ ਹੋ, ਉਹ ਨਿਰਮਲ ਚੀਜ਼ ਤੇ ਬਹਿੰਦਾ, ਹੋਰ ਤੇ ਨਹੀਂ ਬਹਿੰਦਾ ਕਦੇ ਵੀ। ਉਹ ਇਸ ਤਰ੍ਹਾਂ ਮਨੁੱਖਾਂ ਦੇ ਮਿਲੀ ਹੈ, ਹੌਲੀ ਹੌਲੀ ਗੁਰੂ ਵਾਲਾ ਬਣਨਾ ਪਹਿਲਾਂ ਤਾਂ, ਫਿਰ ਹੌਲੀ ਹੌਲੀ ਉੱਚਾ ਉੱਠਣਾ। ਇਹ ਪਦਾਰਥ ਨੇ ਤਾਂ ਇਹ ਤਾਂ ਸੁਤੇ ਹੀ ਮਿਲੀ ਜਾਣੇ ਨੇ ਇਸ ਨੂੰ। ਇਹਦੇ ਤਾਂ ਜਿਹੜੇ ਕਰਮ ਨੇ ਨਾ, ਕਰਮ ਪਿੱਛੇ ਕਰੇ ਨੇ ਕਰਮ, ਉਹਨਾਂ ਅਨੁਸਾਰ ਕਹਿੰਦੇ ਵਸਤੂ ਆਪੇ ਹੀ ਮਿਲ ਜਾਂਦੀ ਹੁੰਦੀ ਹੈ। ਉਹ ਜਿਹੜੇ ਕਰਮ ਨੇ ਨਾ, ਇਸ ਦੇ ਮਨ ਨੂੰ ਪ੍ਰੇਰ ਦਿੰਦੇ ਹੁੰਦੇ ਨੇ ਉੱਧਰ ਨੂੰ, ਬਸ ਉਹ ਜਿਹੜੀ ਵਸਤੂ ਮਿਲਣੀ ਹੁੰਦੀ ਹੈ ਫਿਰ ਇਸ ਨੂੰ ਮਿਲ ਜਾਂਦੀ ਹੈ। ਜੇ ਨਹੀਂ ਕਰਮਾਂ ਦੇ ਵਿੱਚ ਹੈ ਫਿਰ ਤਾਂ ਨਹੀਂ ਮਿਲੇਗੀ, ਕਿਤਨੇ ਹੀ ਪਾਪੜ ਵੇਲਾ ਨਹੀਂ ਮਿਲੇਗੀ, ਕਿਤਨੇ ਹੀ ਉਪਾਅ ਕਰਲਾ ਨਹੀਂ ਮਿਲੇਗੀ। ਜੈਸਾ ਬੀਜਾ ਵੈਸਾ ਵੱਢਣਾ ਪਵੇਗਾ, ਪਿੱਛੇ ਵੀ ਉਹ ਕਰਮ ਕਰੇ ਹੋਏ ਨੇ। ਖਬਰ ਆਪਾਂ ਤਾਂ ਇੱਕ ਦਿਨ ਮਨੁੱਖਾਂ ਦੇ ਵਿੱਚ ਆਏ ਹਾਂ ਕਿ ਆਪਾਂ ਨੂੰ ਪਤਾ ਕੋਈ ਖਬਰ ਕਦੇ ਜੀਵ ਆਤਮਾ ਪਰਮੇਸ਼ਰ ਤੋਂ ਵਿਛੜਿਆ ਹੋਇਆ ਹੈ, ਨਾਦੀ ਕਾਲ ਤੋਂ ਵਿਛੜਿਆ ਹੋਇਆ, ਨਾਦੀ ਕਾਲ ਤੋਂ। ਔਰ ਇਹ ਕਿਹੜਾ ਕੋਈ ਇੱਕ ਯੁੱਗ ਹੈ, ਇੱਥੇ ਚਾਰ ਯੁੱਗ ਨੇ, ਫੇਰ ਮੁੜ ਕੇ ਆ ਜਾਂਦੇ ਨੇ। ਹੁਣ ਆਹ ਕਲ ਯੁੱਗ ਹੈ, 100 ਸਾਲ ਦੀ ਉਮਰ ਹੈ, ਇਹ ਕਲ ਯੁੱਗ ਨੇ ਵੀ ਤੁਰ ਜਾਣਾ, ਸਤ ਯੁੱਗ ਆ ਜਾਊਗਾ। ਫਿਰ ਆਪਾਂ ਕਿਤੇ ਜਾਣਾ ਹੀ, ਆਪਾਂ ਕਿਸੇ ਜੁਨੀ ਛੋਵਾਂਗੇ, ਜਾਂ ਤਾਂ ਇਨਸਾਨ ਦੀ ਜੁਨੀ ਛੋਵਾਂਗੇ, ਜਾਂ ਫਿਰ ਆ ਲੂੰਬੜ ਲਾਂਬੜ ਜਿਹੜੇ ਫਿਰਦੇ ਨੇ ਗਿੱਦੜ ਕੁੱਤੇ, ਇਹਨਾਂ ਦੀ ਛੋਵਾਂਗੇ। ਕਿ ਮਰਦਾ ਨੀ ਨਾ ਜਿਹੜਾ ਜੀਵ ਹੈ, ਜਿਹਨੇ ਮਰਨਾ ਵੀ ਪਰਮੇਸ਼ਰ ਦੇ ਵਿੱਚ ਲਾਇਆ ਹੋਊਗਾ। ਜਿਹੜੇ ਪਾਣੀ ਔਰ ਪਾਣੀ ਖੋਣਗੇ, ਥੋੜਾ ਪਾਣੀ ਸਮੁੰਦਰ ਦੇ ਵਿੱਚ ਲਾਇਆ ਹੋਵੇਗਾ, ਜੋ ਵੀ ਅੰਸਵਾ ਹੋ। ਇਸੇ ਤਰ੍ਹਾਂ ਹੀ ਜੀਵ ਹੈ ਇਹ, ਪਰਮ ਵਾਹਿਗੁਰੂ ਹੈ ਜਿਹੜਾ ਨਿਰਾਕਾਰ, ਉਸਦੀ ਅੰਸਵਾ ਹੈ, ਉੱਥੋਂ ਵਿਛੜਿਆ ਹੋਇਆ। ਤੇ ਮਰਨਾ ਹੀ ਨਹੀਂ ਹੈ, ਕੌਣੇ ਕਿੰਨੇ ਯੁੱਗਾਂ 'ਚ ਆਪਾਂ ਫਿਰਦੇ ਆਏ ਹਾਂ। ਆਪਾਂ ਗੁਰੂ ਸਾਹਿਬ ਜੀ ਤੋਂ ਪੁੱਛ ਲੈਂਦੇ ਹਾਂ, ਗੁਰੂ ਸਾਹਿਬ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰੇ। ਜਿਹਦੇ 'ਤੇ ਆਪਣਾ ਫੇਤ ਹੈ ਨਾ ਗੁਰਬਾਣੀ 'ਚ ਵੀ ਗੁਰੂ ਹੈ, ਉਹ ਆਪਣਾ ਗੁਰੂ ਕਹਿੰਦਾ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਮਾਨਸ ਦੇਹ ਨਹੀਂ, ਹੋਰ ਕਿੰਨੇ ਯੁੱਗ ਹੋ ਗਏ ਆਪਾਂ ਨੂੰ ਫਿਰਦਿਆਂ ਨੂੰ, ਹਜੇ ਵੀ ਨੀ ਆਪਾਂ ਨੂੰ ਸਮਝ ਆਉਂਦੀ ਵੀ ਹੁਣ ਮਨੁੱਖਾਂ ਲਈ ਵੀ ਨਹੀਂ ਹੈ। ਹੁਣ ਤਾਂ ਇਹ ਚੱਕਰ ਤੋਂ ਬਾਹਰ ਨਿਕਲ ਗਈਏ, ਨੇਰੇ ਚੋਂ ਚਾਨਣੇ 'ਚ ਚਲੇ ਜਾਈਏ, ਨਹੀਂ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਮਾਨਸ ਦੇ ਲਹੀ, ਇਹ ਉਪਦੇਸ਼ ਵੀ ਜੀਵਾਤਮਾ ਨੂੰ ਮਨੁੱਖਾਂ ਦੇ ਵਿੱਚ ਜਾਂ ਹੋਰ ਇੱਧਰ ਦੁਨੀਆਂ ਦੇ ਵਿੱਚ ਉਪਦੇਸ਼ ਨਹੀਂ ਹੈ। ਬਸ ਕਹਿੰਦੇ ਆਪਾਂ ਕਿੰਨੀ ਕੁ ਦੇਰ ਮਨੁੱਖਾਂ ਦੇ ਵਿੱਚ ਆਏ ਹਾਂ, ਇਹ ਪਰਮੇਸ਼ਰ ਜਾਣਦਾ ਹੈ ਜਾਂ ਕੋਈ ਤਰਕਾਲੀ ਜਾਣਦਾ। ਹੁਣ ਜਿਵੇਂ ਧੰਨੇ ਨੂੰ ਪਰਮੇਸ਼ਰ ਨੇ ਹੱਥ ਰੱਖ ਕੇ ਦਿਖਾਇਆ ਸੀ 100 ਜਨਮ ਪੁੱਠਾ ਲੜਕਦਾ ਹੁੰਦਾ ਸੀ, 100 ਜਨਮ। ਔਰ ਇਸ ਤਰ੍ਹਾਂ ਖਬਰ ਨੀ ਜੀਵ ਆਤਮਾ ਕਦਾ ਕੁ ਭੜਕਦਾ ਫਿਰਦਾ ਇੱਧਰ ਦੁਨੀਆਂ ਦੇ ਵਿੱਚ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਨਹੀਂ, ਆਹ ਮਨੁੱਖਾਂ ਦੇ ਮਿਲੀ ਹੋਈ ਹੈ। ਦੱਸਦਾ ਕੌਣ ਹੈ? ਸਰਵੱਗ ਗੁਰੂ ਦੱਸੇਗਾ, ਅਧੂਰਾ ਨਹੀਂ ਦੱਸ ਸਕੇਗਾ, ਅਲਪੱਗ ਨਹੀਂ ਦੱਸ ਸਕੇਗਾ। ਲਵਾਸ ਜ਼ਰੂਰ ਪੱਗ ਦਾ ਸਰਵੱਗ ਵਰਗਾ ਹੋਵੇਗਾ, ਪਰ ਨਹੀਂ ਜੋ ਅੰਦਰ ਵਸਤੂ ਆ ਉਹ ਨਹੀਂ ਹੋਵੇਗੀ ਉਹਦੇ। ਤਾਂ ਹੀ ਤਾਂ ਦੱਸਿਆ ਨੇ ਜਿੱਥੇ ਪੂਰਾ ਅਧੂਰਾ ਜ਼ਰੂਰ ਹੋਵੇਗਾ। ਦੋ ਜੋੜਾ ਰੱਖਿਆ ਇੱਕ ਚੀਜ਼ ਦਾ, ਜਾਣੀ ਜਜ਼ਬਾਤ ਦੇ ਵਿੱਚ ਰੱਖੀ ਹੈ ਸਾਰੀ ਦੁਨੀਆਂ, ਜਿਹੜੀ ਦਵੰਦ ਪਦ ਕਹਿੰਦੇ ਨੇ ਜੀ। ਤਾਂ ਹੀ ਤਾਂ ਦੱਸਿਆ ਪੂਰਾ ਗੁਰੂ ਅਰਾਧਿਆ ਪੂਰਾ ਜਾਂ ਕਾ ਨਾਂ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਅਧੂਰੇ ਵੀ ਹੈਗੇ, ਉਹਨਾਂ ਦੇ ਵੀ ਗਾਉਂਦੇ ਨੇ ਬਹੁਤ, ਪਰ ਨਹੀਂ ਸਤਿਗੁਰੂ ਪੂਰਾ। ਇਹ ਵੀ ਦੱਸਿਆ ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾਂ ਨੇ ਚੂਕ, ਅੰਧੇ ਇੱਕ ਨਾ ਲਾ ਗਈ ਜੇ ਬਾਂਸ ਲਿਆਈਏ ਫੂਕ। ਇਹਦੇ ਗੁਰੂ ਸਾਹਿਬ ਇਹ ਕਹਿੰਦਾ ਆਪਾਂ ਨੂੰ ਬਾਣੀ ਦੇ ਵਿੱਚ, ਗੁਰੂ ਸਾਹਿਬ ਜੀ ਕਹਿੰਦਾ ਆਪਣਾ ਇਹ ਸ੍ਰਿਸ਼ਟ ਦਾ ਗਿਰਬੂਜੇ ਪਸ਼ੂ ਢੋਰ ਇਨਸਾਨ ਮਨੁੱਖਾਂ ਦੇ ਧਾਰ ਕੇ ਆ ਗਿਆ, ਪਰ ਜਿਸ ਨੂੰ ਪਛਾਣਨਾ ਦੀ ਪਛਾਣਿਆ ਨਹੀਂ, ਫਿਰ ਤਾਂ ਇਹ ਪਸ਼ੂਆਂ ਨਾਲੋਂ ਵੀ ਵੱਧ ਤਾਰਾ ਹੈ, ਵੱਧ ਤਾਰਾ ਪਸ਼ੂਆਂ ਨਾਲੋਂ। ਮਹਾਰਾਜ ਜੀ ਨੇ ਕਿਸੇ ਨਾਲ ਲਿਹਾਜ਼ ਨਹੀਂ ਕਰੀ ਗੁਰਮੁਖ, ਨਾ ਅਮੀਰ ਨਾਲ ਲਿਹਾਜ਼ ਕਰੀ ਹੈ, ਨਾ ਰਾਜੇ ਰਾਣੇ, ਨਾ ਗਰੀਬ, ਨਾ ਕਿਸੇ ਹੋਰ ਨਾਲ ਨਹੀਂ। ਗੁਰੂ ਸਾਹਿਬ ਨੇ ਹਕੀਕਤ ਲਿਖੀ ਹੈ, ਹਕੀਕਤ ਹੈ ਜੋ ਦੋ ਪੱਖ ਹੁੰਦੇ ਨੇ ਹਰ ਇੱਕ ਗੱਲ ਦੇ, ਜਿੱਥੇ ਝੂਠ ਆ ਉੱਥੇ ਸੱਚ ਵੀ ਹੋਵੇਗਾ, ਜਿੱਥੇ ਸੱਚ ਆ ਉੱਥੇ ਝੂਠ ਵੀ ਹੋਵੇਗਾ। ਔਰ ਇਸ ਤਰ੍ਹਾਂ ਦੱਸਿਆ ਵੀ ਇਹ ਜਿਹੜਾ ਜੀਵ ਹੈ ਨਾ, ਇਹ ਖਬਰ ਨੀ ਕਿੱਦਾਂ ਭੜਕਦਾ ਫਿਰਦਾ। ਹੁਣ ਇਹ ਮਨੁੱਖਾਂ ਦੇ ਨੂੰ ਪ੍ਰਾਪਤ ਹੋ ਗਿਆ, ਜੇ ਹੁਣ ਮਨੁੱਖਾਂ ਦੇ ਵਿੱਚ ਨਾ ਪਰਮੇਸ਼ਰ ਨੂੰ ਮਿਲਿਆ ਨਾ, ਤਾਂ ਫਿਰ ਇੱਧਰ ਦੁਨੀਆਂ ਦੇ ਵਿੱਚ ਚਲਿਆ ਜਾਵੇਗਾ। ਖਬਰ ਨੀ ਫਿਰ ਗੱਲਬਾਤ ਹੀ ਆਉਣੀ ਹੈ ਮਨੁੱਖਾਂ ਦੇ ਵਿੱਚ ਆ ਕੇ, ਜਿਹੜਾ ਗੁਰੂ ਵਾਲਾ ਬਣ ਗਿਆ ਨਾ, ਉਹ ਤਾਂ ਨਹੀਂ ਮਨੁੱਖਾਂ ਦੇ ਤੇ ਗਿਰੇਗਾ ਫਿਰ, ਬਾਕੀ ਨਹੀਂ ਇੱਧਰ ਦੁਨੀਆਂ ਦੇ ਵਿੱਚ ਜਾਣਗੇ। ਉਹ ਕਰਮਾਂ ਦੇ ਅਨੁਸਾਰ ਮਿਲਦੀ ਹੈ ਵਸਤੂ, ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਕਰਮਾਂ ਬਗੈਰ ਕੋਈ ਵਸਤੂ ਨਹੀਂ ਮਿਲਦੀ ਹੈ, ਵੀ ਜੈਸਾ ਬੀਜਾ ਸੋ ਲੁਣਾ। ਆਪਾਂ ਜ਼ਿਮੀਦਾਰ ਲੋਕ ਆ, ਜੋ ਧਰਤੀ ਦੇ ਵਿੱਚ ਬੀਜ ਬੀਜਿਆ ਨਾ, ਉਸੇ ਦਾ ਸਿੱਟਾ ਆਵੇਗਾ ਉਹਦੇ ਤੇ ਉਹ ਹੋਵੇਗਾ ਬੀਜ। ਕਦੇ ਕਣਕ ਨੂੰ ਛੱਲੀ ਨੀ ਲੱਗੇਗੀ, ਕਦੇ ਮੱਕੀ ਨੂੰ ਬੱਲੀਆਂ ਨੀ ਲੱਗਣਗੀਆਂ, ਇਹ ਤਾਂ ਅਸੂਲ ਹੈ ਪਰਮੇਸ਼ਰ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੋ ਜਿਹਾ ਇਨਸਾਨ ਕਰਤੱਵ ਕਰਦਾ ਨਾ, ਉਹ ਜਿਹਾ ਇਸ ਨੂੰ ਇਸ ਮਨੁੱਖਾਂ ਦੇ ਵਿੱਚ ਆ ਕੇ ਫਲ ਮਿਲਦਾ। ਖਬਰ ਅੱਗੇ ਵੀ ਕਿੰਨਾ ਕੁ ਚਿਰ ਆਪਾਂ ਇਹੋ ਜਿਹੀਆਂ ਗੱਲਾਂ 'ਚ ਹੀ ਆਏ ਹਾਂ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਪਾਈ ਫਿਰ ਸਾਰੀਆਂ ਬੀਬੀਆਂ ਜਿਹੜਾ ਆਪਣਾ ਮਨ ਹੈ ਨਾ ਅੰਦਰ ਹੈ ਤਾਂ ਅੰਦਰ ਉਹ ਫਿਰਦਾ ਬਾਹਰ ਹੈ ਦੇਖੋ ਅੰਦਰੋਂ ਚੀਜ਼ ਨੂੰ ਉਹ ਬਾਹਰ ਉਹ ਰੋਕ ਨਹੀਂ ਸਕਦੇ ਕਿਉਂ ਨਹੀਂ ਰੋਕ ਸਕਦੇ ਦਸ ਦਰ ਖੁੱਲੇ ਨੇ ਨੌ ਦਰ ਖੁੱਲੇ ਨੇ ਜਿਹੜੇ ਨੌ ਦਰ ਘਰ ਦੇ ਖੁੱਲੇ ਹੋਣ ਉਹਦੇ ਫਿਰ ਕਿਸ ਤਰ੍ਹਾਂ ਰੋਕ ਸਕਦਾ ਉਸਨੂੰ ਕਦੇ ਉਹ ਦਰ ਤਾਈ ਨਿਕਲ ਜਾਂਦਾ ਕਦੇ ਉਹ ਤਾਈ ਨਿਕਲ ਜਾਂਦਾ ਕਦੇ ਉਹ ਤਾਈ ਨਿਕਲ ਜਾਂਦਾ ਔਰ ਇਸ ਨੂੰ ਰੋਕਣ ਦਾ ਅਸੂਲ ਕੀ ਹੈ ਇਸ ਨੂੰ ਬਾਣੀ ਔਰ ਵਿਚਾਰ ਦੇ ਨਾਲ ਲਾਉਣਾ ਜਿਹੜਾ ਨਿਕਲਦਾ ਬਾਣੀ ਸੁਣਦੀ ਹੈ ਕੰਨਾਂ ਤਾਈ ਸੁਣਦਾ ਤਾਂ ਉਹੀ ਅੰਦਰ ਬੈਠਾ ਕੰਨ ਤਾਂ ਐਵੇਂ ਗਲੀਆਂ ਹੀ ਨੇ ਗਲੀਆਂ ਹੀ ਅੰਦਰ ਬੈਠਾ ਸੁਣਦਾ ਤਾਂ ਉਹੀ ਹੈ ਮਨੇ ਹੀ ਸੁਣਦਾ ਦੇਖ ਲੋ ਤੁਸੀਂ ਕਿਸੇ ਨੂੰ ਕੋਈ ਭੈੜੀ ਗੱਲ ਕਹਿ ਦੋ ਉਹਨੂੰ ਸੁਣ ਜਾਣੀ ਹੈ ਕੰਨ ਖਾਈ ਅੰਦਰ ਤੈਨੂੰ ਚੱਕ ਕੇ ਥੱਲੇ ਹੀ ਰੱਖ ਲੂ ਜਦੋਂ ਕੰਨ ਖਾਈ ਸੁਣੀ ਹੈ ਮੂੰਹ ਦਾ ਹੀ ਨਹੀਂ ਸੁਣਦੀ ਅੱਖਾਂ ਦਾ ਹੀ ਨਹੀਂ ਸੁਣਦੀ ਹੱਥਾਂ ਦਾ ਹੀ ਨਹੀਂ ਸੁਣਦੀ ਹੈ ਜਿਹੜਾ ਅੰਦਰ ਕੋਈ ਕੰਮ ਕਰਦਾ ਨਾ ਉਹ ਮਨ ਸੁਣਦਾ ਅੰਦਰ ਬੈਠਾ ਆ ਜਿਹੜਾ ਜੀਨ ਦਾ ਰਸ ਲੈਂਦਾ ਇਹ ਵੀ ਮਨੇ ਹੀ ਲੈਂਦਾ ਨਾਕਸਾਂ ਦਾ ਵੀ ਜਿਹੜਾ ਰਸ ਹੈ ਮਨ ਲੈਂਦਾ ਹੋਰ ਜਿਤਨੇ ਦੁਆਰੇ ਨੇ ਸਾਰਿਆਂ ਦਾ ਮਨ ਤਾਂ ਹੀ ਤਾਂ ਇਹ ਟਿਕਦਾ ਨਹੀਂ ਹੈ ਜੇ ਇਹ ਨਾ ਇੱਧਰ ਨੂੰ ਦੌੜੇ ਤਾਂ ਸਮਝੇ ਟਿਕ ਗਿਆ ਬਗੈਰ ਆਸਰੇ ਤੋਂ ਟਿਕਦਾ ਨਹੀਂ ਇਹਦੇ ਨੌ ਦੁਆਰੇ ਆਸਰਾ ਇਹ ਆਸਰੇ ਦੇ ਨਾਲ ਰਹਿੰਦਾ ਨਹੀਂ ਹੈ ਜਿਹੜੇ ਨਿਆਣਾ ਛੋਟਾ ਹੁੰਦਾ ਨਾ ਉਹਦੇ ਮੂਹਰੇ ਜਿੰਨਾ ਚਿਰ ਖੇਲ ਨਾ ਰੱਖੇ ਕਦੇ ਨਹੀਂ ਟਿਕਦਾ ਰੋਈ ਜਾਊ ਔਰ ਇਸ ਤਰ੍ਹਾਂ ਇਸ ਨੂੰ ਕਿਸੇ ਨਾਲ ਜੋੜਨਾ ਪੈਂਦਾ ਗੁਰਬਾਣੀ ਔਰ ਵਿਚਾਰ ਦੇ ਨਾਲ ਇਹਨੂੰ ਜੋੜ ਕੇ ਰੱਖਣਾ ਇਹ ਨੱਠ ਵੀ ਜਾਂਦਾ ਹੁੰਦਾ ਦੋ ਮਨ ਨੇ ਇੱਕ ਤਾਂ ਓਪਰਾ ਮਨ ਹੈ ਇੱਕ ਖਾਸ ਮਨ ਹੈ ਖਾਸ ਜਿਹੜਾ ਓਪਰਾ ਮਨ ਹੈ ਨਾ ਉਹ ਆਪਾਂ ਨੂੰ ਕਹਿੰਦਾ ਚੱਲ ਕਾਹਨੂੰ ਜਾਣ ਕਾਹਨੂੰ ਗਰੀਬ ਦਾ ਕੁਛ ਚੱਕਣਾ ਉਹ ਜਿਹੜਾ ਖਾਸ ਮਨ ਹੈ ਜਿਹੜਾ ਚੱਕੋ ਜੀ ਚੱਕੋ ਕੌਣ ਦੇਖਦਾ ਇੱਥੇ ਖਾਸ ਮਨ ਹੈ ਜਿਹੜਾ ਕੌਣ ਜਿਹੜੇ ਮਹਾਤਮਾ ਲੋਕ ਨੇ ਓਪਰਾ ਮਨ ਦੁਨੀਆਂ ਨਾਲ ਰੱਖਦੇ ਨੇ ਓਪਰਾ ਮਨ ਹੈ ਜਿਹੜਾ ਜਿਹੜਾ ਉਹਨਾਂ ਦਾ ਅਸਲੀ ਮਨ ਹੈ ਉਹ ਆਪਣੇ ਆਤਮਾ ਨਾਲ ਜੋੜ ਕੇ ਰੱਖਦੇ ਹੁੰਦੇ ਨੇ ਤਾਂ ਹੀ ਤਾਂ ਗੁਰੂ ਸਾਹਿਬ ਨੇ ਲਿਖਿਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਸ਼ਨੂੰ ਮਾਰਗ ਚੱਲਣ ਲਵ ਲੋ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਆਪਾਂ ਜਿੰਨਾ ਚਿਰ ਗੱਪਾਂ ਨਾ ਮਾਰਗੇ ਆਪਣੇ ਰੋਟੀ ਨੀ ਹਜਮ ਹੁੰਦੀ ਹੈ ਖੂਤੇ ਜਾ ਕੇ ਗੱਪਾਂ ਮਾਰਦੇ ਆ ਜਾਂ ਗੁਰਦਿਆਂ ਨਾਲ ਮਾਰਦੇ ਆ ਜਾ ਕੇ ਰੋਟੀ ਹਜਮ ਕਰਦੇ ਪਰ ਨਹੀਂ ਜਿਹੜਾ ਪਰਮੇਸ਼ਰ ਦਾ ਪਿਆਰ ਹੈ ਗੁਰਸਿੱਖ ਹੈ ਉਹ ਨੀ ਉਹ ਕੰਮ ਕਰੇਗਾ ਜੋ ਹੈ ਕੰਮ ਆਪਣਾ ਉਹ ਵੀ ਧਰਮ ਦਾ ਕੰਮ ਕਰੇਗਾ ਤਿੱਤੀ ਵਾਲੇ ਨੇ ਨਿੱਕੀ ਰੀਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਬਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਕੋਈ ਅੱਜ ਦੀ ਨਹੀਂ ਜਦ ਤੋਂ ਦੁਨੀਆਂ ਬਣੀ ਹੈ ਨਾ ਜਦ ਤਾਈ ਦੁਨੀਆਂ ਰਹੇਗੀ ਮਹਾਂਪਲ ਉਹ ਨਹੀਂ ਆਉਂਦੀ ਤਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹਨਾਂ ਦਾ ਤੁਰਨਾ ਫਿਰਨਾ ਕਰਤੱਵ ਵਿਹਾਰ ਆਹ ਦੁਨੀਆਂ ਨਾਲੋਂ ਲਹਿਦਾ ਰਹੇਗਾ ਰਹਿਣਗੇ ਦੁਨੀਆਂ ਚ ਗ੍ਰਸਤ ਚ ਵੀ ਰਹਿਣਗੇ ਪੁੱਤਰ ਧੀਆਂ ਵੀ ਹੁੰਦੇ ਨੇ ਸਾਧ ਸੰਬੰਧ ਵੀ ਹੁੰਦੇ ਨੇ ਪਰ ਉਹਨਾਂ ਦਾ ਜਿਹੜਾ ਅਸਲੀ ਮਨ ਹੁੰਦਾ ਨਾ ਉਹ ਨਾਮ ਨਾਲ ਜੋੜ ਕੇ ਰੱਖਦੇ ਨੇ ਨਾਮ ਦੀ ਤਾਕਤ ਨਾਲ ਮਨ ਹੈ ਜਿਹੜਾ ਉਹ ਪਦਾਰਥਾਂ ਦੇ ਵਿੱਚ ਖਚਿਤ ਨਹੀਂ ਹੁੰਦਾ ਦੁਨੀਆਂ ਦਾ ਬਰੰਗ ਸਾਧਨਾਂ ਦੇ ਵਿੱਚ ਭੱਜੀ ਫਿਰਦੇ ਬਰੰਗ ਸਾਧਨ ਬਰੰਗ ਸਾਧਨਾਂ ਦੇ ਵਿੱਚ ਕੁਛ ਨਹੀਂ ਪਿਆ ਗੁਰਮੁਖੋ ਜਿੰਨਾ ਚਿਰ ਤਰੰਗ ਸਾਧਨ ਨਹੀਂ ਕਰਦਾ ਤਰੰਗ ਸਾਧਨ ਕਰੀਦਾ ਮਨ ਨਾਲ ਔਰ ਜਿਹੜੇ ਬਰੰਗ ਨੇ ਸਰੀਰ ਨਾਲ ਕਰੀਦੇ ਹੁੰਦੇ ਨੇ ਸਰੀਰ ਨਾਲ ਕੋਈ ਆਦਮੀ ਆ ਉੱਥੇ ਨੰਗਾ ਬੈਠ ਜਾਵੇ ਉਹ ਚਾਹੁੰਦਾ ਅੰਦਰੋਂ ਵੀ ਮੈਨੂੰ ਲੋਕ ਕਹਿਣ ਵੀ ਇਹ ਤਾਂ ਬੜਾ ਵੀ ਇਹ ਤਾਂ ਪਾਲਾ ਇਹ ਤਾਂ ਬਹੁਤ ਇਹ ਤਾਂ ਮਹਾਤਮਾ ਹੀ ਹੈ ਨਹੀਂ ਬਰੰਗ ਸਾਧਨ ਜਿਹੜੇ ਮਨ ਦੇ ਨਾਲ ਭਜਨ ਕਰਨਾ ਉਹ ਕਿਉਂ ਉੱਥੇ ਪਿੰਡਾ ਸਾਰੇਗਾ ਉਹ ਤਾਂ ਆਪਣੇ ਮੌਜਦਾਰਾ ਭੂਆ ਲਾ ਕੇ ਲੈ ਕੇ ਘਰ ਦੇ ਵਿੱਚ ਬੈਠ ਦੇ ਵਿੱਚ ਬੈਠੇਗਾ ਇਹ ਜਿਹੜਾ ਦਿਖਾਵਾ ਜਾ ਨਾ ਦਿਖਾਵਾ ਇਹ ਦਿਖਾਵਾ ਵੀ ਮਨ ਨੂੰ ਨੁਕਸਾਨ ਦੇ ਆ ਗੁਰਮੁਖ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਵਿੱਚ ਦਿਖਾਵਾ ਨਹੀਂ ਹੁੰਦਾ ਉਹਦਾ ਪਰਮੇਸ਼ਰ ਵੀ ਬੰਦਗੀ ਕਰਦੇ ਨੇ ਨਾਲੇ ਕਰਦੇ ਵੀ ਰਾਤ ਨੂੰ ਨੇ ਇਹ ਦੇ ਜਿਹੜੇ ਹੁੰਦੇ ਨੇ ਪਖੰਡੀ ਜੇ ਤਾਂ ਦਿਨੇ ਕਰਦੇ ਨੇ, ਦਿਨੇ ਦਿਖਾਲਦੇ ਨੇ ਲੋਕਾਂ ਨੂੰ। ਕਈ ਪੀਂਘ ਜੀ ਪਾ ਕੇ ਖੜ ਜਾਣਗੇ ਤੇ ਰਸਤੇ ਦੇ ਵਿੱਚ, ਉਹ ਕਹਿਣਗੇ ਵੀ ਖੜਾ ਹੀ ਰਹਿੰਦਾ ਜੀ ਬੜਾ, ਇਹ ਤਾਂ ਬਹੁਤ ਸੰਤ ਚੰਗਾ। ਉਹ ਨਹੀਂ, ਇਹ ਤਾਂ ਤਰੰਗ ਸਾਹ ਦਿੰਦੇ ਤਰੰਗ, ਇਹਦਾ ਸਰੀਰ ਦੇ ਕਰਤੱਵ ਨੇ ਬਿਰੰਗ ਦੇ ਨੇੜੇ। ਉਹ ਦੱਸਿਆ ਵੀ ਫਿਰਤ ਫਿਰਤ ਬਹੁਤੇ ਜਗ ਹਾਰੇ ਮਾਨਸ ਦੇ ਲਈ, ਨਾਨਕ ਕਹਿਤ ਮੈਨੂੰ ਕੀ ਵਰੀਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਏ ਜੀ ਤੂੰ ਕਿਉਂ ਨੀ ਪਰਮੇਸ਼ਰ ਦੀ ਬੰਦਗੀ ਕਰਦਾ, ਤੂੰ ਪਰਮੇਸ਼ਰ ਦੀ ਬੰਦਗੀ ਕਰ, ਤੈਨੂੰ ਮਨੁੱਖਾਂ ਦੇ ਮਿਲੀ ਹੈ, ਕੋਈ ਤੇਰਾ ਧੂਈ ਦੀ ਟੱਕਾ ਸਿੱਟਿਆ ਜੀ ਤੈਨੂੰ ਮਿਲ ਗਈ, ਤੇਰੇ ਕਰਮ ਨੇ ਜਿਹੋ ਜਿਹੇ ਕਰਮ ਕਰੇਗਾ ਵੈਸਾ ਤੈਨੂੰ ਫਲ ਮਿਲ ਜਾਵੇਗਾ, ਪੜੋ ਪ੍ਰੇਮ ਦੇ ਨਾਲ। ਭੱਜਿਆ ਫਿਰ ਰਹਿ ਗਏ, ਸਿਆਣਾ ਮਨ ਹੋਵੇ ਤਾਂ ਗੁਰੂ ਪਿੱਛੇ ਨਾ ਜਾਵੇ। ਗੁਰੂ ਸਾਹਿਬ ਜੀ ਇਸ ਨੂੰ ਉਪਦੇਸ਼ ਕਰਦੇ ਨੇ ਮਨ ਨੂੰ, ਆਹ ਨਿਸੋਧ ਘਟਾ ਨਹੀਂ ਜਾਣਾ, ਕਮਲਾ ਹੀ ਨਹੀਂ ਜਾਣਦਾ ਹੁੰਦਾ ਨਾ ਵੀ ਮੇਰੀ ਔਧ ਘਟਦੀ ਹੈ, ਸਿਆਣਾ ਤਾਂ ਜਾਣਦਾ ਹੁੰਦਾ ਨਾ। ਜਿਹੜਾ ਗੁਰੂ ਵਾਲਾ ਸਿਆਣਾ ਹੈ ਉਹ ਤਾਂ ਫਿਰ ਕਹੇਗਾ ਮੇਰਾ ਤਾਂ ਕੰਮ ਤਾਂ ਮੈਂ ਨਹੀਂ ਜਾਂਦਾ, ਮੈਂ ਤਾਂ ਪਰਮੇਸ਼ਰ ਦੀ ਬੰਦਗੀ ਕਰਾਂ। ਇਹ ਉਹ ਕਹਿੰਦੇ ਨੇ ਪੜੋ ਪ੍ਰੇਮ ਦੇ ਨਾਲ।
Thank you.
ਕਬੀਰ ਸਾਹਿਬ ਜੀ ਨੇ ਵੀ ਦੱਸਿਆ ਲਿਖਿਆ ਰਣ ਗਵਾਈ ਸੋਏ ਕੇ ਦਿਨ ਸੁਹਾਇਆ ਖਾਏ ਹੀਰੇ ਜੈਸਾ ਜਨਮ ਹੈ। ਹੀਰਾ ਇੱਕ ਪੱਥਰ ਦੀ ਕਣੀ ਹੁੰਦੀ ਆ, ਉਹਦੀ ਕੀਮਤ ਬਹੁਤ ਹੁੰਦੀ ਹੈ, ਹੁੰਦਾ ਤਾਂ ਪੱਥਰ ਹੀ ਹੈ। ਔਰ ਇਸੇ ਤਰ੍ਹਾਂ ਇਹ ਸਰੀਰ ਹੈ ਤਾਂ ਮਿੱਟੀ ਹੋਈ ਹੈ ਨਾ, ਹੋਰ ਕੀ ਇਹ ਸੋਨੇ ਦਾ ਬਣਿਆ ਹੋਇਆ ਨਹੀਂ, ਮਿੱਟੀ ਹੈ। ਮਿੱਟੀ ਜੇ ਇਸਨੇ ਮਿਲ ਜਾਣਾ ਅਖੀਰ ਪੰਜਾ ਤੱਤਾਂ ਦਾ ਬਣਿਆ ਇਹ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਉਹ ਜਿਹੜਾ ਛੇਵਾਂ ਨਾ ਚੇਤਨੇ ਵਿੱਚ ਉਹਦੇ ਸੰਬੰਧ ਕਰਕੇ ਫਿਰਦਾ ਤੁਰਦਾ। ਇਹਦੀ ਉਮਰ ਆ, ਉਸਨੇ ਇਸ ਨੂੰ ਛੱਡ ਦੇਣਾ, ਫਿਰ ਇਹਦੀ ਦਿਸ਼ਾ ਹੋਵੇਗੀ। ਜੇ ਤਾਂ ਬਾਹਰ ਮਰ ਗਿਆ ਫਿਰ ਤਾਂ ਇਹਨੂੰ ਖਾਣਗੇ ਗਿੱਦੜ ਕੁੱਤੇ, ਫਿਰ ਵਿਸ਼ਤਾ ਬਣ ਕੇ ਫਿਰ ਵੀ ਮਿੱਟੀ ਬਣ ਜਾਏਗਾ। ਜੇ ਇਸ ਨੂੰ ਅੱਗ ਦੇ ਵਿੱਚ ਫੂਕ ਦਿਆਂਗੇ ਫਿਰ ਸੁਆਹ ਬਣ ਜੂਗੀ, ਫਿਰ ਸੁਆਹ ਮਿੱਟੀ ਚ ਮਿਲ ਜਾਂਦੀ ਹੈ। ਦੇਖ ਲੋ ਇੱਕ ਵਿਗਾ ਹੁੰਦਾ ਸ਼ਮਸ਼ਾਨ ਭੂਮਿਕਾ ਦਾ, ਸਾਰੀ ਦੁਨੀਆਂ ਉੱਥੇ ਹੀ ਜਲ ਜਲ ਕੇ ਉੱਥੇ ਹੀ ਮਿੱਟੀ ਹੋਈ ਜਾਂਦੀ ਹੁੰਦੀ ਹੈ ਕਿ ਨਹੀਂ? ਮੇਰੀ ਆਉਂਦੀ ਆ, ਉੱਡ ਜਾਂਦੀ ਆ, ਮਿੱਟੀ ਚ ਮਿਲੀ ਜਾਂਦੀ ਆ। ਪੜੋ ਬ੍ਰੇਨ ਵਾਲਿਆਂ ਨੂੰ ਦੱਸਿਆ Thank you. ਕਹੀ ਜੀ ਹੁੰਦੀ ਹੈ। ਕ੍ਰਿਸ਼ਨ ਭਗਵਾਨ ਨੇ ਰਥ ਜੋੜਿਆ, ਦੇਖ ਲੋ ਹਾਲਾਂਕਿ ਸਵਾਮੀ ਪਿੱਛੇ ਕਹਿੰਦਾ ਹੁੰਦਾ, ਸੇਵਕ ਰਥ ਜੋੜਦਾ ਹੁੰਦਾ, ਇਤਨਾ ਪਿਆਰ ਸੀ, ਸਖਾ ਸੀ ਨਾ, ਸਖਾ ਨੋ ਕਿਸੇ ਦੀ ਭਗਤੀ ਦੇ ਵਿੱਚ ਆਉਂਦੀ ਹੈ, ਇਹ ਵੀ ਲੋਧਾ ਭਗਤੀ ਦੇ ਵਿੱਚ। ਤਾਂ ਅਰਜੁਨ ਨੂੰ ਪਿੱਛੇ ਵਾਲਿਆ ਨਾਲ ਉਦੋਂ ਜੰਗਲ ਦੇ ਵਿੱਚ ਚਲੇ ਗਏ, ਤਲਾਸ਼ ਸੀ ਉੱਥੇ ਖੜਾ ਕਰ ਦਿੱਤਾ। ਸਵੇਰ ਦਾ ਟਾਈਮ ਹੈ, ਕ੍ਰਿਸ਼ਨ ਭਗਵਾਨ ਜੀ ਬੈਠ ਕੇ ਦਾਤਨ ਕਰਨ ਲੱਗ ਗਏ। ਕਹਿਣਗੇ ਮਾਇਆ ਦੇਖਣੀ ਹੈ, ਕਹਿੰਦਾ ਹਾਂ ਜੀ ਦਿਖਾ ਲੋ। ਕਹਿੰਦਾ ਚੰਗਾ, ਤਲਾਸ਼ ਦੇ ਵਿੱਚ ਵੜ ਕੇ ਚੁੱਭੀ ਮਾਰ। ਅਰਜੁਨ ਨੇ ਤਲਾਸ਼ ਦੇ ਵਿੱਚ ਵੜ ਕੇ ਮਾਰੀ ਚੁੱਭੀ, ਨਾ ਉੱਥੇ ਤਲਾਸ਼ ਨਾ ਉੱਥੇ ਕ੍ਰਿਸ਼ਨ ਭਗਵਾਨ, ਉੱਥੇ ਹੀ ਤਲਾਸ਼, ਉੱਥੇ ਹੀ ਕ੍ਰਿਸ਼ਨ ਭਗਵਾਨ ਬੈਠਾ। ਮਾਇਆ ਨੇ ਭੁਲਾ ਤਾ, ਚਲੋ ਮਾਇਆ ਐਸੀ ਪਰਬਲ ਹੈ। ਤਾਂ ਫਿਰ ਉਹ ਉੱਚੀ ਉੱਚੀ ਰੋਂਦਾ ਖੜਾ, ਕ੍ਰਿਸ਼ਨ ਭਗਵਾਨ ਜੀ ਕਿੱਧਰ ਗਏ, ਕ੍ਰਿਸ਼ਨ ਭਗਵਾਨ ਜੀ ਕਿੱਧਰ ਗਏ, ਰਾਮ ਚੰਦਰ ਜੀ ਕਿੱਧਰ ਗਏ, ਰਾਮ ਚੰਦਰ ਜੀ ਕਿੱਧਰ ਗਏ, ਇਸ ਤਰ੍ਹਾਂ ਦੀਆਂ ਕਰਦਾ ਗੱਲਾਂ। ਖੈਰ ਉੱਥੋਂ ਤੁਰ ਪਿਆ ਹੌਲੀ ਹੌਲੀ, ਕ੍ਰਿਸ਼ਨ ਭਗਵਾਨ ਰਾਮ ਚੰਦਰ ਜੀ ਦਾਤਨ ਕਰਦੇ ਨੇ ਬੈਠੇ। ਬਕਿਆ ਗਿਆ ਜੇਠ ਹਾੜ ਦਾ ਮਹੀਨਾ, ਕੋਈ ਪ੍ਰੇਮੀ ਮਿਲ ਗਿਆ ਉਸਨੂੰ, ਕਹਿੰਦਾ ਵੀ ਤੂੰ ਕਿਵੇਂ ਫਿਰਦਾ। ਕਹਿੰਦਾ ਮੈਂ ਤਾਂ ਇੱਥੋਂ ਰਾਮ ਚੰਦਰ ਜੀ ਤੇ ਵਿਛੜ ਗਿਆ, ਆ ਹੁਣੇ ਇੱਥੇ ਤਲਾ ਤੋਂ ਕ੍ਰਿਸ਼ਨ ਭਗਵਾਨ ਤੋਂ। ਇਹ ਉਹ ਕਹਿਣ ਲੱਗਿਆ, ਉਹ ਕਹਿੰਦਾ ਭਲਿਆ ਲੋਕਾ, ਤੇਰੇ ਦਿਮਾਗ ਚ ਫਰਕ ਤਾਂ ਨਹੀਂ ਆ ਗਿਆ? ਮੈਨੂੰ ਉਹ ਲੱਗਦਾ ਤੂੰ ਜੰਗਲ ਵਿੱਚ ਭੁੱਲ ਗਿਆ, ਉਹ ਤੂੰ ਕ੍ਰਿਸ਼ਨ ਭਗਵਾਨ ਤਾਂ ਦੁਆਪਰ ਯੁੱਗ ਦੇ ਵਿੱਚ ਹੋਏ ਨੇ, ਕ੍ਰਿਸ਼ਨ ਭਗਵਾਨ ਅਬ ਤੋਂ ਕਲ ਯੁੱਗ ਆ। ਕਹਿੰਦਾ ਦੇਖਿਆ ਯੁੱਗ ਫੇਰ ਤਾਂ ਮਾਇਆ ਨੇ, ਆ ਮਾਇਆ ਨੇ ਫੇਰਨਾ ਜਿਹੜਾ ਕਲ ਯੁੱਗ ਹੈ, ਮਾਇਆ ਨੇ ਸੱਤ ਯੁੱਗ ਲਾ ਦੇਣਾ, ਫਿਰ ਉਹੋ ਜਿਹੇ ਬੰਦੇ ਬਣਾ ਦੂ। ਜਿਵੇਂ ਉਹ ਕਲ ਦੇ ਵਿੱਚ ਨਾ ਆਪਾਂ ਬਹੁਤ ਅਧੂਰੇ ਜੇ ਆ, ਕਪਟੀ ਜੇ ਆ, ਨਹੀਂ ਪਰ ਮਾਇਆ ਦੇ ਹੀ ਬਣਾਏ ਹੋਏ ਆਪਾਂ ਬਸ। ਇਸ ਤਰ੍ਹਾਂ ਜਦ ਆਪਾਂ ਮਾਇਆ ਤੋਂ ਅੱਗੇ ਰੱਖ ਜਾਂਗੇ ਨਾ, ਸੱਤ ਯੁਗੀ ਬਣ ਜਾਂਗੇ। ਕਲਯੁਗ ਦੇ ਵਿੱਚ ਵੀ ਸੱਤ ਯੁਗੀ ਨੇ ਜਿਹੜੇ ਮਹਾਤਮਾ ਹੁੰਦੇ ਨੇ, ਜਾਂ ਬ੍ਰਹਮ ਗਿਆਨੀ ਸਿੱਖ ਹੁੰਦੇ ਨੇ, ਜਾਂ ਮਤਾਂ ਦੇ ਵਿਚਾਰ ਫਲੋਫ ਹੁੰਦੇ ਨੇ। ਕਹਿੰਦਾ ਭਲਿਆ ਲੋਕਾਂ ਕਲਯੁਗ ਆ, ਕਹਿੰਦਾ ਹੁਣ ਤਾਂ ਮੇਰੇ ਤੋਂ ਵਿਛੜਿਆ, ਤੇ ਸ਼੍ਰੀ ਭਗਵਾਨ ਕਲਯੁਗ ਕਿਉਂ ਹੈ? ਉਹ ਕਹੇਗਾ ਮੈਂ ਤੈਨੂੰ ਸੁਣਾ ਦਿੰਦਾ, ਮਹਾਭਾਰਤ ਦੀ ਕਥਾ ਹੁੰਦੀ ਹੈ ਸਾਡੇ ਧਰਮਸ਼ਾਲਾ ਚ, ਚੱਲ ਤੈਨੂੰ ਦਿਖਾ ਦੇ, ਤੇਰੇ ਦਿਮਾਗ ਚ ਫਰਕ ਆ ਗਿਆ, ਗਰਮੀ ਹੈ, ਚੱਲ ਤੇਰਾ ਇਸ਼ਨਾਨ ਪਾਣੀ ਕਰਾਈਏ, ਭੁੱਖਾ। ਉਹ ਘਰ ਲੈ ਗਿਆ, ਇਸ਼ਨਾਨ ਪਾਣੀ ਕਰਾਇਆ, ਪ੍ਰਸ਼ਾਦਾ ਪਾਣੀ ਛਕਿਆ, ਸ਼ਾਮ ਹੋ ਗਈ। ਹੁਣ ਉੱਥੇ ਕਥਾ ਹੁੰਦੀ ਹੈ ਮਹਾਭਾਰਤ ਦਾ ਯੁੱਧ ਹੋਇਆ ਸੀ ਜਿਹੜਾ ਕੁਰਕਸ਼ੇਤਰ। ਤਾਂ ਫਿਰ ਜਦ ਅਰਜੁਨ ਦਾ ਨਾਮ ਆਇਆ ਨਾ, ਅਰਜੁਨ ਦਾ ਵੀ ਆਇਆ ਜਿਹਾ ਬਦੀ ਹੋਇਆ ਅਰਜੁਨ ਸੂਰਮਾ, ਇੱਕ ਮੀਲ ਥਾਈ ਤੀਰ ਜੋੜ ਦਿੰਦਾ ਸੀ, ਤੀਰ ਜਿਵੇਂ ਮਾਲਾ ਹੁੰਦੀ ਹੈ, ਇਤਨਾ ਬਦੀ ਸੀ। ਦੇਖ ਲੋ, ਚਾਰ ਉਂਗਲ ਦਾ ਫਰਕ ਹੁੰਦਾ ਸੀ ਤੀਰਾਂ ਦਾ। ਉਹ ਅਰਜੁਨ ਉੱਠ ਕੇ ਖੜਾ ਹੋ ਗਿਆ, ਕਹਿੰਦਾ ਮੈਂ ਆ ਜੀ ਅਰਜੁਨ ਤਾਂ, ਕਹਿੰਦਾ ਮੈਂ ਆ। ਉਹ ਜਿਹੜੇ ਕਥਾ ਕਰਦੇ ਸੀ ਪ੍ਰੇਮੀ, ਉਹਨਾਂ ਨੇ ਕਥਾ ਬੰਦ ਕਰਤੀ, ਕਹਿੰਦੇ ਮਾਰੋ ਦੇ ਚਾਰ ਜੁੱਤੀਆਂ ਰੱਖ ਕੇ ਅਰਜੁਨ ਬਣਨਾ ਚਾਹੁੰਦਾ ਇਹ। ਕਹਿੰਦਾ ਹੁਣ ਤਾਂ ਕਲ ਯੁੱਗ ਹੈ, ਜਾਂ ਚਾਰ ਮੁੰਡੇ ਉੱਠ ਕੇ ਗਾਹਾਂ ਨੂੰ ਹੋਏ ਨਾ, ਮੁੰਡਿਆਂ ਕੋਲ ਫੜੀਆਂ ਬਾਹਾਂ, ਕਹਿੰਦਾ ਮੈਂ ਨੀ ਅਰਜੁਨ। ਕਹਿੰਦਾ ਅੱਜ ਤੋਂ ਦੇਖਿਆ ਮਾਂ ਨੇ ਆਪਣੇ ਆਪ ਨੂੰ ਵੀ ਭੁਲਾ ਦਿੱਤਾ, ਹੁਣ ਆਪਣਾ ਆਪਾਂ ਮਾਇਆ ਦਾ ਹੀ ਭੁਲਾਇਆ, ਆਪਾਂ ਸਰੀਰ ਤਾਂ ਨਹੀਂ ਆ।
ਨਹੀਂ ਆਪਾਂ ਤਾਂ ਆਤਮਾ ਜਿਹੜਾ ਮਾਇਆ ਨੇ ਬਣਾਤਾ ਆਪਾਂ ਨੂੰ, ਇਸੇ ਦਾ ਨਾਮ ਤਾਂ ਮਾਇਆ ਅਸਲੀ। ਕਹਿੰਦਾ ਜੀ ਮੈਂ ਨੀ ਅੱਜ ਤੇ ਕਹਿੰਦਾ ਵੀ ਮੈਂ ਅਰਜਣਾ ਸੀ ਅਰਜਣੀ। ਖੈਰ ਇਸ ਤਰ੍ਹਾਂ ਜੋ ਕਿਸੇ ਰਜਵਾੜੇ ਦੇ ਹੁੰਦੇ ਸਨ ਉਹ ਨੌਕਰ ਰੱਖ ਲਿਆ ਸੀ ਤਾਂ ਉਹ ਸੂਰਮਾ ਹੀ ਤਾਂ ਉਸਦਾ ਵਿਆਹ ਕਰ ਦਿੱਤਾ, ਪੁੱਤਰ ਧੀਆਂ ਹੋ ਗਈਆਂ, ਕੜਾ ਤਲਾਸ਼ ਹੀ ਹੈ। ਦੇਖ ਲੋ ਮਾਇਆ ਦੇ ਵਿੱਚ ਇਤਨੀ ਤਾਕਤ ਹੈ। ਤਾਂ ਫਿਰ ਉਹ ਘਰ ਵਾਲੀ ਨੂੰ ਕਹਿੰਦਾ ਜਾਂ ਪੁੱਤਰ ਬੱਚੇ ਹੋ ਗਏ, ਉਹ ਵਿਚਾਰੀ ਬਿਮਾਰ ਹੋ ਗਈ, ਉਹ ਕਹਿਣ ਲੱਗੀ ਸਵਾਮੀ ਜੀ ਹੋਰ ਵਿਆਹ ਨਾ ਕਰਾ, ਉਹ ਬੱਚੇ ਰੁਲ ਜਾਣਗੇ। ਤੇ ਉਹ ਕਹਿਣ ਲੱਗਾ ਮੈਂ ਤਾਂ ਤੇਰੇ ਨਾਲ ਸਤੀ ਹੋਵਾਂਗਾ, ਮੈਂ ਨੀ ਹੋਰ ਵਿਆਹ ਕਰਾਂਗਾ, ਨਾ ਮੈਂ ਰਹਾਂ। ਕਹਿਣ ਲੱਗਾ ਨਹੀਂ ਇਹ ਤਾਂ ਇਸਤਰੀਆਂ ਵੀ ਹੁੰਦੇ ਨੇ ਸਤੀ, ਤਾਂ ਆਦਮੀ ਇਨਸਾਨ ਵੀ ਹੁੰਦੇ ਹੁੰਦੇ, ਤੂੰ ਬੱਚੇ ਪਾਲ ਲਈ ਹੋਰ ਵਿਆਹ ਨਾ ਕਰਾਂਗੀ ਫਿਰ ਰੁਲ ਜਾਣਗੇ। ਦੇਖ ਲੋ ਜਿਨ੍ਹਾਂ ਦੇ ਦੋ ਵਿਆਹ ਹੋਣਗੇ ਨਾ ਜਿਹੜੇ ਪਹਿਲੀ ਦੇ ਬੱਚੇ ਹੋਣਗੇ ਰੁਲ ਜਾਣਗੇ। ਮੈਂ ਕੁਦਰਤੀ ਸੌਕੜ ਬਣਾ ਜਿਹੜਾ ਕਹਿੰਦੇ ਨੇ ਦੁਨੀਆਂ। ਦੇਖ ਲੋ ਨਾਲ ਦੋ ਹੀ ਭੈਣਾਂ ਹੀ ਹੁੰਦੀਆਂ ਨੇ, ਉਹ ਦੋ ਹੀ ਭੈਣਾਂ ਹੀ ਸੀ ਨਾ ਜਿਹੜੇ ਅਤਾਨ ਪਾਰ ਰਾਜੇ ਦੇ ਘਰ ਹੋਏ ਨੇ, ਧਰੂ ਜੀ ਦਾ ਸੀ ਇੱਕ, ਸੁਨੀਤਾ ਤੇ ਸ਼ਰਚੀ ਇਹੋ ਸੀ। ਇਹ ਉਸ ਨੇ ਘਰੋਂ ਕੱਢਤੀ ਜੀ, ਫਿਰ ਛੋਟੀ ਰਾਣੀ ਨੇ ਆ ਗਏ, ਹੁਣ ਵੀ ਬਥੇਰੇ ਦੇਖਦਾ ਸਾਡੇ ਕੋਲ ਬਹੁਤ ਕੁਛ ਹੁੰਦਾ ਇਹੋ ਜਿਹਾ। ਆਹੋ ਇਸ ਤਰ੍ਹਾਂ ਦਾ ਇਹ ਬਹੁਤ ਮੁਕੱਦਮੇ ਆਉਂਦੇ ਨੇ, ਕੋਈ ਕਿਸੇ ਕਿਸਮ ਦਾ ਆ ਜਾਂਦਾ, ਕੋਈ ਕਿਸੇ ਕਿਸਮ ਦਾ ਆ ਜਾਂਦਾ, ਜਿਹੋ ਜਿਹਾ ਕਿਸੇ ਨੂੰ ਦੁੱਖ ਹੁੰਦਾ ਆ ਕੇ ਦੱਸਦਾ ਮਹਾਤਮਾ ਨੂੰ। ਆਹੋ ਇਸ ਤਰ੍ਹਾਂ ਦਾ। ਖੈਰ ਉਹ ਕਹਿੰਦਾ ਮੈਂ ਤਾਂ ਤੇਰੇ ਨਾਲ ਮਰੂੰਗਾ, ਉਹ ਮਰ ਗਈ। ਮਰਨ ਤੋਂ ਲੱਗ ਗਿਆ ਉੱਚੀ ਰੋਣ, ਜਿਵੇਂ ਆਮ ਲੋਕ ਪਿੰਡਾਂ ਦੇ ਰੋਂਦੇ ਨੇ, ਗੁਰਮੁਖ ਨਹੀਂ ਰੋਵੇਗਾ। ਜਿਹੜੇ ਆਮ ਨੇ ਨਾ ਲੋਕਾਂ ਦੇ ਪਿੰਡਾਂ ਦੇ, ਬਸ ਫਿਰ ਬਹੁਤ ਰੋਂਦੇ ਨੇ, ਉਸ ਨੂੰ ਕੰਮ ਨੂੰ ਰੋਂਦੇ ਨੇ ਵੀ ਚਲਿਆ ਗਿਆ, ਹੁਣ ਸਾਨੂੰ ਕੌਣ ਕਮਾ ਕੇ ਖਵਾਓ, ਹੋਰ ਤਾਂ ਨੀ ਕੋਈ ਗੱਲ। ਗੁਰਮੁਖ ਨੀ ਰੋਂਦਾ, ਗੁਰਮੁਖ ਕਹਿੰਦਾ ਵੀ ਪਰਮੇਸ਼ਰ ਦੀ ਐਸੀ ਅਸੂਲ ਹੀ ਆ, ਜਿਹੜਾ ਆਇਆ ਉਹਨੇ ਚਲਿਆ ਹੀ ਜਾਣਾ, ਬਸ ਜੋ ਪਰਾਲਾ ਅਨੁਸਾਰ ਆ ਸਾਡਾ ਉਹ ਬਣਦਾ ਰਹੇਗਾ। ਇਸ਼ਨਾਨ ਕਰਾਇਆ ਉਹਦੇ ਘਰ ਵਾਲੀ ਦਾ, ਸ਼ਮਸ਼ਾਨ ਭੂਮਿਕਾ ਦੇ ਵਿੱਚ ਲੈ ਗਏ, ਚਿਖਾ ਚਿਣਤੀ। ਤਾਂ ਉਹ ਰੋਂਦਾ ਉੱਚੀ ਉੱਚੀ ਖੜਾ ਚਿਖਾ ਦੇ ਕੋਲ, ਕਹਿੰਦਾ ਮੈਂ ਤਾਂ ਨਾਲ ਮਰਨਾ, ਫਿਰ ਲੋਕਾਂ ਨੇ ਹਟਾ ਤੈਨੂੰ ਪਲਿਆ ਕਮਰਿਆਂ ਤੋਂ, ਤੇਰੇ ਬੱਚੇ ਨੇ ਪਾਲ ਲਈ ਤੂੰ ਜਵਾਨ ਹੋ ਜਾਣਗੇ। ਕਹਿੰਦਾ ਨਹੀਂ ਮੈਂ ਤਾਂ ਇਹਦੇ ਨਾਲ ਮਰੂ। ਫਿਰ ਕਹਿੰਦੇ ਚੰਗਾ ਵੀ ਤੇਰੀ ਮਰਜ਼ੀ, ਇਸ਼ਨਾਨ ਕਰ ਲਾ, ਫਿਰ ਜੇ ਤਾਂ ਮਰਨਾ ਮਰ ਜਾ ਸਾਨੂੰ ਕੀ। ਰਾਜਾ ਚਿਖਾ ਮੱਛਤੀ ਦੀ, ਉਹ ਲਾਂਬੂ ਜੋ ਨਿਕਲੇ ਬੜਬੜੀਆਂ ਲਾਤਾਂ, ਉਸਨੇ ਛਾਲ ਮਾਰੀ ਵਿੱਚ ਉਸਦੇ, ਨਾ ਉੱਥੇ ਚਿਖਾ, ਨਾ ਉੱਥੇ ਫੂਕਣ ਵਾਲੇ, ਨਾ ਉਹਦੇ ਘਰ ਵਾਲੀ ਹੈ, ਅਰਜਣ ਤਲਾਸ਼ ਖੜਾ, ਤਲਾਸ਼ ਖੜਾ, ਉੱਚੀ ਉੱਚੀ ਰੋਂਦਾ, ਹਾਂ ਮੇਰੇ ਬੱਚੇ ਕਿੱਧਰ ਗਏ, ਹਾਂ ਮੇਰੀ ਘਰ ਵਾਲੀ ਕਿੱਧਰ ਗਈ, ਕਿਉਂ ਰੋਂਦੇ ਨਗਰਿਸ਼ਤੀ ਲੋਕ। ਕ੍ਰਿਸ਼ਨ ਭਗਵਾਨ ਜੀ ਦਾਤਨ ਕਰਦੇ ਨੇ, ਉਹਦੇ ਨੂੰ ਕਹਿੰਦੇ ਇਹਨੂੰ ਕਹਾਂ ਇੱਥੇ ਕਿੱਥੇ ਨੇ ਤੇਰੇ ਬੱਚੇ ਅਰਜਨ, ਉਹ ਤੇਰੇ ਬੱਚੇ ਕਿੱਥੇ ਨੇ ਇੱਥੇ, ਇਹ ਤਾਂ ਕ੍ਰਿਸ਼ਨ ਭਗਵਾਨ ਜੀ ਬੈਠੇ ਨੇ ਇੱਥੇ ਤਾਂ। ਉਹਦੇ ਕੋਲ ਹੋ ਕੇ ਕਹਿੰਦਾ, ਮੋਢਾ ਹਿਲਾ ਕੇ ਕਹਿੰਦਾ, ਅਰਜਨ ਉਹ ਇੱਥੇ ਕਿੱਥੇ ਨੇ ਤੇਰੇ ਬੱਚੇ, ਨਾ ਘਰ ਵਾਲੀ, ਇਹਦੇ ਤਾਂ ਕ੍ਰਿਸ਼ਨ ਭਗਵਾਨ ਜੀ ਦਾਤਨ ਕਰਦੇ ਨੇ। ਕਹਿੰਦਾ ਉਹ ਤਾਂ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ, ਕਹਿੰਦਾ ਹੁਣ ਤਾਂ ਕਲ ਯੁੱਗ ਦਾ, ਦੇਖ ਲੋ ਮਾਇਆ। ਕਹਿੰਦਾ ਉਹਦਾ ਦੁਆਪੁਰ ਚ ਹੋਇਆ ਕ੍ਰਿਸ਼ਨ ਭਗਵਾਨ, ਹੁਣ ਕਿੱਥੇ ਕ੍ਰਿਸ਼ਨ ਭਗਵਾਨ, ਇੱਥੇ ਰਾਜੇ ਵੀ ਨੀ, ਦੇਖ ਲੋ ਕ੍ਰਿਸ਼ਨ ਭਗਵਾਨ ਕਹਿੰਦੇ ਬੱਟ ਕੇ ਰਖੜਾ ਮਾਰ, ਉਹਦੇ ਨਾਲ ਬੱਟ ਕੇ ਮਾਰਿਆ ਰਖੜਾ, ਤਾਂ ਮਾਇਆ ਲੈ ਗਈ, ਮਾਇਆ ਲੈ ਗਈ। ਉਹੀ ਕ੍ਰਿਸ਼ਨ ਭਗਵਾਨ ਉੱਥੇ ਬੈਠਾ ਦਰਸ਼ਨ ਕਰਦਾ, ਉੱਥੇ ਕੋਲ ਉਹਦੇ ਖੜਾ। ਕ੍ਰਿਸ਼ਨ ਭਗਵਾਨ ਕਹਿੰਦੇ ਦੇਖ ਲਈ ਸਾਡੀ ਮਾਇਆ, ਕਹਿਣਾ ਮਾਰਾ ਠੀਕ ਹੈ, ਇਹਦਾ ਫੁਲਾ ਦਿੰਦੀ ਹੈ, ਇਹ ਨੀ ਛੱਡਦੀ ਹੈ। ਹੋਰ ਇਸ ਤਰ੍ਹਾਂ ਜਿਹੜੀ ਪਰਮੇਸ਼ਰ ਦੀ ਮਾਇਆ, ਇਹ ਕਹਿੰਦੇ ਇਨਸਾਨ ਨੂੰ ਭੁਲਾ ਦਿੰਦੇ, ਆਪਾਂ ਮਾਇਆ ਦੇ ਹੀ ਭੁਲਾਏ ਹੋਏ ਹਾਂ। ਹੁਣ ਜਿਹੜੀ ਵਸਤੂ ਨੂੰ ਆਪਾਂ ਜਾਣਨਾ ਸੀ ਉਹ ਨੂੰ ਨੀ ਜਾਣੋ, ਮਾਇਆ ਨੀ ਜਾਣ ਦਿੰਦੀ ਆਪਾਂ, ਆਪਣੀ ਜਿਹੜੀ ਹੰਗਤਾ ਮਮਤਾ ਦੀ ਸਰੀਰ ਤੇ ਲਾ ਦਿੱਤੀ, ਸਰੀਰ ਦੇ ਸੰਬੰਧ ਕਰਕੇ ਜਿਹੜੇ ਪੁੱਤਰ ਧੀਆਂ ਨੇ ਜੋ ਉਕਸਾ ਪਦਾਰਥ ਉਹਨਾਂ ਨਾਲ ਲੱਗ ਗਈ, ਇਹੀ ਤਾਂ ਮਾਇਆ ਹੈ। ਇਹ ਪਰਮੇਸ਼ਰ ਭੁੱਲ ਗਿਆ ਆਪਾਂ ਨੂੰ, ਬਸ ਹੈ ਤਾਂ ਪਰਮੇਸ਼ਰ ਹੀ। ਜਦ ਮਹਾਰ ਮਾਇਆ ਦੇਗੀ ਨਾ, ਇਹਨੇ ਕੱਲੇ ਨੀ ਰਹਿ ਜਾਣਾ, ਫਿਰ ਪਰਮੇਸ਼ਰ ਕੱਲਾ ਹੀ ਹੈ, ਦੋ ਤਾਂ ਨੀ ਪਰਮੇਸ਼ਰ ਹਨ, ਨਹੀਂ ਕੱਲਾ ਹੀ ਹੈ। ਜਿਵੇਂ ਕੋਈ ਆਦਮੀ ਸੁੱਤਾ ਪਿਆ, ਸੁੱਤਾ ਪਿਆ ਖੇਤਾਂ ਨਾੜੀਆਂ ਕੰਠ ਦੇ ਵਿੱਚ ਉੱਥੇ ਮਨ ਚੱਲਿਆ ਜਾਂਦਾ, ਇਹਨੂੰ ਮਨ ਕਹਿੰਦੇ ਆਪਾਂ। ਉੱਥੇ ਤੇ ਰੋਸ਼ਨੀ ਹੁੰਦੀ ਹੈ, ਰੋਸ਼ਨੀ ਨੇਰਾ ਨਹੀਂ ਹੁੰਦਾ, ਰੋਸ਼ਨੀ ਹੁੰਦੀ ਹੈ, ਧਰਤੀ ਹੁੰਦੀ ਹੈ, ਸੰਬੰਧੀ ਹੁੰਦੇ ਨੇ, ਸਭ ਕੁਛ ਹੁੰਦਾ ਉੱਥੇ, ਇਸਦਾ ਦੁੱਖ ਸੁੱਖ ਵੀ ਹੁੰਦੇ ਨੇ, ਕਾਰੋਬਾਰ ਵੀ ਹੁੰਦਾ, ਪੁੱਤਰ ਧੀਆਂ ਵੀ ਹੁੰਦੇ ਨੇ, ਬਿਜ਼ਨਸ ਵੀ ਹੁੰਦੀ ਹੈ, ਮੋਟਰਾਂ ਵੀ ਹੁੰਦੀਆਂ ਨੇ, ਬਹੁਤ ਵੀ ਹੁੰਦੇ ਨੇ, ਸਭ ਕੁਛ ਹੁੰਦਾ ਹੁੰਦਾ ਕਿ ਨਹੀਂ। ਜਿੰਨਾ ਚਿਰ ਸੁਪਨੇ ਦੇ ਵਿੱਚ ਉਹ ਰਹਿੰਦਾ ਨਾ ਜਿਹੜਾ ਜੀਵ ਆਤਮਾ, ਉਹਨਾਂ ਚਿਰ ਉਸ ਨੂੰ ਸੱਤ ਮੰਨਦਾ ਹੈ। ਕਈ ਲੋਕ ਰੋਣ ਵੀ ਲੱਗ ਜਾਂਦੇ ਨੇ ਉੱਚੀ ਉੱਚੀ, ਸੁਪਨੇ ਦੇ ਵਿੱਚ ਜੇ ਕੋਈ ਮਾਰੇ ਨਾ ਉਹ ਉੱਚੀ ਉੱਚੀ ਰੋਣ ਲੱਗ ਜਾਂਦੇ ਨੇ। ਉਹ ਜਦ ਸੁਪਨਾ ਟੁੱਟਦਾ ਨਾ ਸੁਪਨਾ, ਤਾਂ ਦੇਖੋ ਮੰਜੀ ਦੇ ਤੇ ਕੌਣ ਹੁੰਦਾ ਹੈ, ਉਹ ਕਿੱਥੇ ਨੇ? ਆਪਾਂ ਰੋਜ਼ ਸੁਪਨੇ ਆਉਂਦੇ ਨੇ ਆਪਾਂ ਨੂੰ, ਉਹ ਕਿੱਥੇ ਹੁੰਦੇ ਨੇ? ਜਿਹੜੇ ਕਈ ਤਾਂ ਸੁਪਨੇ ਚ ਰਾਜੇ ਬਣ ਜਾਂਦੇ ਨੇ, ਬੜੇ ਫੁੱਲੇ ਬੈਠੇ ਹੁੰਦੇ ਨੇ ਉਹ ਸੁਪਨੇ ਚ, ਕੰਗਾਲ ਆਦਮੀ ਨੂੰ ਰਾਜ ਮਿਲ ਗਿਆ, ਫੁੱਲ ਕੇ ਬੈਠ ਗਿਆ, ਜਾਂ ਸੁਪਨਾ ਟੁੱਟਿਆ, ਉਹੀ ਟੁੱਟੀ ਹੋਈ ਮੰਜੀ, ਉਹੀ ਮੰਜੀ ਤੇ ਬੈਠਾ। ਆਹ ਇਸ ਤਰ੍ਹਾਂ ਦੱਸਿਆ ਹੈ। ਇਹ ਜਿਹੜੀ ਮਾਇਆ ਨਾ, ਮਾਇਆ ਇਹ ਕਹਿੰਦੇ ਭੁਲਾ ਦਿੰਦੀ ਹੈ, ਇਸੇ ਤਰ੍ਹਾਂ ਹੀ ਹੈ ਨਾ। ਜਦ ਇਸ ਦਾ ਗਿਆਨ ਦੂਰ ਹੋ ਜਾਵੇਗਾ, ਆਹ ਵਿਦਿਆ ਰੂਪੀ ਸੁਪਨਾ ਟੁੱਟ ਜਾਵੇਗਾ ਨਾ ਜੀ ਦਾ। ਹੁਣ ਆਪਾਂ ਵਿਦਿਆ ਰੂਪੀ ਸੁਪਨੇ ਦੇ ਵਿੱਚ ਸੁੱਤੇ ਪਏ ਹਾਂ, ਹੁਣ ਆਪਾਂ ਸੁੱਤੇ ਪਏ ਦੀਵਾਨ ਲਾਉਂਦੇ ਹਾਂ, ਜਾਗਦੇ ਨਹੀਂ ਲਾਉਂਦੇ ਹਾਂ। ਨਹੀਂ, ਜਿਹੜਾ ਜਾਗਰਤ ਦੇ ਵਿੱਚ ਹੈ ਨਾ, ਆਪਣੇ ਵਿੱਚ ਜਾਗਦਾ, ਉਹ ਤਾਂ ਫਿਰ ਕਿਸੇ ਹੋਰ ਰੰਗ 'ਚ ਹੋਵੇਗਾ, ਉਹ ਤਾਂ ਕਿਸੇ ਹੋਰ ਰੰਗ 'ਚ ਹੋਵੇਗਾ ਨਾ। ਆਪਾਂ ਤਾਂ ਉਸ ਰੰਗ 'ਚ ਨਹੀਂ ਹਾਂ, ਆਪਾਂ ਨੂੰ ਤਾਂ ਬਹੁਤ ਫੁਰਨੇ ਨੇ, ਪਿਛਲੇ ਫੁਰਨੇ ਉੱਠੀ ਜਾਂਦੇ ਨੇ, ਉਹ ਤਾਂ ਫੁਰਨਾ ਹੈ ਨਹੀਂ ਉੱਥੇ, ਤਾਂ ਪਰਮੇਸ਼ਰ ਦੇ ਵਿੱਚ ਤਾਂ ਕੋਈ ਫੁਰਨਾ ਹੈ ਨਹੀਂ। ਉਹ ਇਸ ਤਰ੍ਹਾਂ ਦੱਸਿਆ ਵੀ ਜਿਹੜੀ ਪਰਮੇਸ਼ਰ ਦੀ ਮਾਇਆ ਨਾ, ਇਹ ਭੁਲਾ ਦਿੰਦੀ ਆ ਗੁਰਮੁਖ। ਰਾਮ ਚੰਦਰ ਜੀ ਕਹਿੰਦੇ ਹਨੂੰਮਾਨ ਨੂੰ, ਜਾਂ ਤੂੰ ਸਾਡੀ ਮੁੰਦੀ ਦੇ ਦੀ, ਉਹ ਬਿਰਧਾ ਮਾਤਾ ਉੱਥੇ ਚੱਕੀ ਪੀਂਦੀ ਹੈ, ਜਾਂ ਉਹ ਤੈਨੂੰ ਰਾਸ਼ਨ ਦੇ ਦੇਵੇਗੀ। ਦੇਖੋ ਇੱਕ ਬੁੜੀ ਚੱਕੀ ਪੀਂਦੀ ਹੈ, ਲੱਖਾਂ ਬੰਦਿਆਂ ਦਾ ਰਾਸ਼ਨ ਦੇਵੇਗੀ, ਲੱਖਾਂ ਬੰਦਿਆਂ ਦਾ, ਫੌਜ ਚ ਲੱਖਾਂ ਹੁੰਦੇ ਨੇ, ਜ਼ਿਆਦਾ ਵੀ ਹੁੰਦੇ ਹੋਣਗੇ। ਜਦ ਲੜਾਈ ਹੁੰਦੀ ਜਾਵੇ ਤਾਂ ਬਹੁਤ ਕਈ ਲੱਖ ਹੁੰਦਾ ਬੰਦਾ ਉੱਥੇ ਲੜਨ ਵਾਲਾ, ਤਾਂ ਉਸਨੇ ਜਾ ਕੇ ਜਦ ਫੱਟਾ ਚੱਕਿਆ, ਥੱਲੇ ਮਾਤਾ ਬੈਠੀ ਚੱਕੀ ਪੀਂਦੀ ਹੈ, ਉਹਨੇ ਕਿਹਾ ਮਾਤਾ ਮੈਨੂੰ ਰਾਮ ਚੰਦਰ ਜੀ ਨੇ ਕੱਲਿਆ ਲਾ, ਮੁੰਦੀ ਉਹਨਾਂ ਦੀ ਨਿਸ਼ਾਨੀ ਹੈ, ਮੈਂ ਰਾਸ਼ਨ ਲੈਣ ਵਾਸਤੇ ਆਇਆ। ਜਿਹੜੀਆਂ ਉਹਦੀਆਂ ਪਿੱਪਣਾ ਸੀ ਨਾ, ਪਿੱਪਣਾ ਅੱਖਾਂ ਦੀਆਂ, ਉਹ ਗੋਡਿਆਂ ਨੂੰ ਲੱਗਦੀਆਂ ਸੀ, ਗੋਡਿਆਂ ਨੂੰ। ਉਹਨੇ ਫਿਰ ਪਹਿਲਾਂ ਤਾਂ ਪਿੱਪਣਾ ਪਰੇ ਕਰੀਆਂ ਹੱਥ ਨਾਲ, ਫਿਰ ਉਹ ਧਰੂ ਕੰਨੀ ਨੂੰ ਚੱਕੀ, ਕਹਿਣ ਲੱਗੀ ਪੁੱਤਰ ਇਉਂ ਕਰ, ਪਰ ਸਾਹਮਣੇ ਖੂਹ ਆ, ਉਹਦੇ ਛਿੜਦੇ ਮੁੰਦੀ ਰਾਸ਼ਨ ਵਿੱਚ ਲੈ ਜਾ। ਜਦ ਉਹਨੇ ਮੁੰਦੀ ਚੱਕ ਕੇ ਫੱਟਾ ਖੂਹ ਦੇ ਵਿੱਚ ਸਿੱਟਣ ਲੱਗਿਆ ਨਾ, ਉਹ ਸਾਰਾ ਖੂਹ ਉਹਨਾਂ ਜਿਹੀਆਂ ਮੁੰਦੀਆਂ ਦਾ ਭਰਿਆ ਪਿਆ, ਸਾਰਾ ਹੀ ਖੂਹ। ਹੈਰਾਨ ਹੋ ਗਿਆ ਹਨੂੰਮਾਨ, ਆ ਕੇ ਕਹਿਣ ਲੱਗਿਆ ਮਾਤਾ ਉਹਦਾ ਸਾਰਾ ਖੂਹ ਇਹੀਆਂ ਜਿਹੀਆਂ ਮੁੰਦੀਆਂ ਦਾ ਹੀ ਭਰਿਆ ਪਿਆ ਹੈ। ਉਹ ਮਾਤਾ ਕੀ ਮਾਇਆ ਕਹਿਣ ਲੱਗੀ ਹਨੂੰਮਾਨ ਨੂੰ, ਆ ਹਨੂੰਮਾਨ ਮੇਰੇ ਦੇਖਦਿਆਂ ਦੇਖਦਿਆਂ ਰਾਮ ਚੰਦਰ ਜੀ ਦਾ ਇੰਨੀ ਵੇਲ ਅਵਤਾਰ ਹੋ ਚੁੱਕਿਆ, ਆਪਾਂ ਕਿਹਦੇ ਵਿਚਾਰੇ ਇੱਥੇ, ਇੰਨੀ ਵੇਲ ਰਾਮ ਚੰਦਰ ਜੀ ਦਾ ਅਵਤਾਰ ਹੋ ਗਿਆ, ਤੂੰ ਹੀ ਇੰਨਾ ਜਰਨੈਲ, ਤੂੰ ਹੀ ਮੇਰੇ ਰਾਸ਼ਨ ਲੈਣ ਵਾਸਤੇ ਆਉਣਾ। ਆਓ ਇਹ ਦੱਸਿਆ ਬੜਬੜੇ ਤੁਰ ਗਏ, ਇੱਥੇ ਰਹਿਣਾ ਕੀ ਨੀ ਅੰਦਰੋਂ,
ਦੇ ਨਾਮ ਦੱਸੇ ਨੇ ਵੀ ਮਾਨ ਧਾਤਾ ਰਾਜੇ ਵਰਗੇ ਜਿਨ੍ਹਾਂ ਨੇ ਰਥਾਂ ਨਾਲ ਸਮੁੰਦਰ ਬਣਾ ਤੇ, ਸਾਰੀ ਦੁਨੀਆਂ ਸਮੁੰਦਰ ਦੇ ਵਿੱਚ ਡੁੱਬ ਜਾਣੀ, ਡੁੱਬ ਸਕਦੀ ਹੈ, ਪਰ ਉਹਦਾ ਰਥ ਲੱਗਿਆ ਹੋਇਆ ਦੇਖ ਲਓ। ਇਹੀ ਜੀ ਦੁਨੀਆਂ ਹੋ ਕੇ ਚਲ ਗਈ, ਆਪਾਂ ਕਿੱਥੇ ਇੱਥੇ ਰਹਿਣਾ? ਗੁਰਮੁਖ ਮਨੁੱਖਾ ਦੇ ਵਿਲੀਆ, ਪਰਮੇਸ਼ਰ ਦੀ ਬੰਦਗੀ ਕਰੋ, ਹੱਕ ਦੀ ਕਿਰਤ ਕਰੋ, ਬੱਚੇ ਵੀ ਪਾਲੋ। ਬੱਚਿਆਂ ਤੋਂ ਨੀ ਹਟਾਇਆ ਗੁਰੂ ਸਾਹਿਬ ਜੀ ਨੇ, ਨਹੀਂ ਪਕੜ ਨੂੰ ਹਟਾਇਆ। ਜਦ ਤੂੰ ਪਕੜ ਕਰੇਗਾ ਕਿਸੇ ਚੀਜ਼ ਦੀ, ਤੇਰੇ ਅੰਦਰ ਹੰਕਾਰ ਆ ਜਾਵੇਗਾ ਬਸ। ਜਦ ਤੂੰ ਗੁਰੂ ਦੀ ਸਮਝੇਗਾ, ਹੰਕਾਰ ਨਹੀਂ ਆਵੇਗਾ। ਗੁਰੂ ਤੇਰਾ ਰੱਖ ਹੈ, ਔਰ ਇੱਥੇ ਰਿਹਾ ਕੋਈ ਨਹੀਂ ਹੈ। ਦੱਸਦੇ ਨੇ ਬਈ ਸਿਕੰਦਰ ਬਾਦਸ਼ਾਹ ਹੋਇਆ ਇੱਕ, ਉਹਨੇ ਸਾਰੀ ਦੁਨੀਆਂ ਸਰ ਕਰ ਲਈ, ਸਾਰੀ ਦੁਨੀਆਂ। ਤਾਂ ਫਿਰ ਉਸਨੇ ਕਿਹਾ ਵੀ ਕਿਵੇਂ ਨਾ ਕਿਵੇਂ ਇਸਦਾ ਹੁਣ ਸੁੱਖ ਲੈਣਾ ਚਾਹੀਦਾ। ਇਹ ਤਾਂ ਹੁਣ ਪਰਮੇਸ਼ਰ ਦੇ ਅਧੀਨ ਨਾ ਗੱਲ, ਦੁੱਖ ਸੁੱਖ ਤਾਂ ਕਰਮਾਂ ਦੇ ਅਨੁਸਾਰ ਮਿਲਦਾ ਹੁੰਦਾ। ਘਰ ਉਹ ਆਉਂਦੇ ਆਉਂਦੇ 35 ਸਾਲ ਦੀ ਉਮਰ ਦੇ ਵਿੱਚ ਮਰ ਗਿਆ। ਉਹ ਮਾਂ ਨੂੰ ਵੀ ਨਾ ਦੱਸ ਸਕਿਆ ਬਈ ਮੈਂ ਸਾਰੀ ਦੁਨੀਆਂ ਦਾ ਫਾਤਿਆ, ਸਾਰੀ ਦੁਨੀਆਂ ਨੂੰ ਫਤਿਹ ਕਰ ਲਿਆ। ਲਿਆ ਕੇ ਉਹਦਾ ਸਰੀਰ ਤੇ ਜਿਹੜਾ ਕਬਰਾਂ ਦੇ ਵਿੱਚ ਕਬਰ ਪੱਟ ਕੇ ਦਫਨਾ ਦਿੱਤਾ, ਸਲਾਮ ਦੇ ਬੰਦੇ ਦੱਬਦੇ ਨੇ। ਹੁਣ ਮਾਤਾ ਨੂੰ ਸੀ ਮੋਹ, ਪੁੱਤਰ ਦਾ ਹੁੰਦਾ ਹੀ ਹੈ ਮੋਹ, ਮੋਹ ਗੁਰਮੁਖ ਨੂੰ ਨਹੀਂ ਹੈ। ਜਿਹੜੀ ਆਮ ਦੁਨੀਆਂ ਨਾ, ਤਿੰਨਾਂ ਗੁਣਾਂ ਦੇ ਵਿੱਚ ਉਹਨੂੰ ਮੋਹ ਹੋਵੇਗਾ, ਗੁਰਮੁਖ ਨਹੀਂ, ਉਹ ਚੌਥੇ ਪਾਦ ਵਾਲਾ ਹੁੰਦਾ। ਉਹਨੂੰ ਰੋਸ਼ਨੀ ਹੁੰਦੀ ਹੈ, ਰੋਸ਼ਨੀ ਕੀ ਵਿਚਾਰ ਹੁੰਦੀ ਹੈ ਉਸਨੂੰ, ਜਿਵੇਂ ਭਾਈ ਬੁਖਾਰੀ ਨੂੰ ਸੀ। ਤਾਂ ਫਿਰ ਉਹ ਮਾਤਾ ਹੁਣ ਥੋੜਾ ਜਿਹਾ ਅੱਗੇ ਨਾ ਕੁਛ ਫਰਕ ਪੈ ਗਿਆ। ਪਹਿਲਾਂ ਜਦ ਮੈਂ ਡੰਗਰ ਚਾਰਦਾ ਹੁੰਦਾ, ਜਿਹੜਾ ਬੁੜੀਆਂ ਬੜੀਆਂ ਚ ਵੀ ਛਾਪਾ ਕਰਨ ਜਾਂਦੀਆਂ ਹੁੰਦੀਆਂ ਸੀਗੀਆਂ, ਜਿਵੇਂ ਦੇਖਿਆ ਜਾ ਰਹੀ ਡੰਗਰ ਚਾਰਦਾ ਸੀਗਾ, ਉਹ ਮੜੀਆਂ ਦੇ ਵਿੱਚ ਫਿਰ ਛਾਪਾ ਕਰਕੇ ਹੁੰਦੇ ਸੀ, ਕੋਈ ਦਿਨ ਹੁੰਦਾ ਸੀ ਉਹਨਾਂ ਦਾ ਮਕਾਨ ਦਾ। ਇਸੇ ਤਰ੍ਹਾਂ ਸਿਕੰਦਰ ਦੀ ਮਾਤਾ ਕਰਕੇ ਸਾਰੇ ਵਿਹੜੇ ਨੂੰ ਇਕੱਠਾ ਉਹ ਕਬਰਾਂ ਦੇ ਵਿੱਚ ਲੈ ਗਈ। ਹੁਣ ਉੱਥੇ ਛਾਪਾ ਕਰਦੀ ਹੈ, ਪੜੋ
ਬਣਿਆ।
ਕੇ ਹਾਕਾ ਮਾਰ ਦਿਆ ਉੱਚੀ ਉੱਚੀ ਉਹ ਤੁਹਾਨੂੰ ਹੱਦ ਬੀਤੀ ਸੁਣਾਵਾਂ ਸਾਡੇ ਇੱਕ ਸ਼ੇਰ ਸਿੰਘ ਹੁੰਦਾ ਸੀ ਬੜਾ ਸੂਰਮਾ ਸੀ ਉਹ ਖੈਰ ਉਹ ਆਪਣੀ ਮਰਜ਼ੀ ਨਾਲ ਸਰੀਰ ਛੱਡ ਗਿਆ ਖੈਰ ਉਸਦੀ ਮਾਤਾ ਸੀ ਮਾਇਆ ਮਾਤਾ ਨੂੰ ਮੋਹ ਹੁੰਦਾ ਪੁੱਤਰ ਦਾ ਤਾਂ ਉਸਦਾ ਮਿਲਾਪ ਨਾ ਹੋਇਆ ਮਾਤਾ ਨੂੰ ਜਦ ਉਹ ਡੇਰੇ ਆਈ ਤਾਂ ਉਸ ਨੂੰ ਚੰਡੀਗੜ੍ਹ ਨੂੰ ਲੈ ਗਏ ਮੋਹ ਹੁੰਦਾ ਜਦ ਉਹ ਚੰਡੀਗੜ੍ਹ ਨੂੰ ਗਈ ਉਸ ਨੂੰ ਮੋੜ ਕੇ ਲਿਆ ਕੇ ਸੰਸਕਾਰ ਕਰ ਦਿੱਤਾ ਤਾਂ ਫਿਰ ਉਹ ਕਈ ਦਿਨਾਂ ਬਾਅਦ ਜਿਹੜੀ ਕੋਠੀ ਦੇ ਵਿੱਚ ਸਰੀਰ ਛੱਡਿਆ ਸੀ ਨਾ ਜਿਹੜੀ ਚ ਉਹ ਰਹਿੰਦਾ ਸੀ ਉਹਦੇ ਆਲੇ ਦੁਆਲੇ ਫਿਰਨ ਨੂੰ ਥਾਂ ਸੀਗਾ ਕੋਠੀ ਦੇ ਮੇਰੀ ਕੋਠੀ ਨਾਲ ਸੀ ਉਸ ਕੋਠੀ ਦੇ ਉਹ ਮਾਤਾ ਕੋਠੀ ਦੇ ਆਲੇ ਦੁਆਲੇ ਫਿਰੇ ਸੇਰਿਆ ਵੀ ਸ਼ੇਰਿਆ ਖੋਲ ਕੁੰਡਾ ਤੂੰ ਅੰਦਰ ਬੈਠਾ ਸ਼ੇਰਿਆ ਖੋਲ ਕੁੰਡਾ ਮੇਰਾ ਵੀ ਰੋਣ ਨਿਕਲ ਗਿਆ ਔਰ ਇਸ ਤਰ੍ਹਾਂ ਦਾ ਮਾਈ ਬਹੁਤ ਫਿਰ ਮੈਂ ਹਾਕ ਮਾਰੀ ਮੈਂ ਕਿਹਾ ਮਾਤਾ ਹੋਣੀਆਂ ਥੋੜਾ ਛੇੜ ਜਾਂਦਾ ਫਿਰ ਮੈਂ ਉਸਨੂੰ ਦਿਲਾਸਾ ਦਿੱਤਾ ਗੁਰੂ ਕੋ ਆਲੇ ਦੁਆਲੇ ਭੱਜੀ ਫਿਰੀ ਜਾਵੇ ਕੋਠੀ ਦੇ ਉਹ ਜਿਹੜੀ ਮਾਤਾ ਜੀ ਕਹਿਣ ਲੱਗੀ ਸਿਕੰਦਰ ਨੂੰ ਪੁੱਤਰ ਮੇਰੇ ਨਾਲ ਗੱਲਬਾਤ ਤਾਂ ਕਰ ਲਾ ਕੋਈ ਕਬਰਾਂ ਚੋਂ ਆਵਾਜ਼ ਆਈ ਗੁਰੂ ਕੋ ਕਹਿਣ ਲੱਗੀ ਕਬਰਾਂ ਚੋਂ ਆਵਾਜ਼ ਆ ਮਾਤਾ ਕਿਹੜੇ ਸਿਕੰਦਰ ਨੂੰ ਹਾਕਾ ਮਾਰਦੀ ਆ ਤੂੰ ਇੱਥੇ ਉਹ ਕਹਿਣ ਲੱਗੀ ਮੇਰੇ ਪੁੱਤਰ ਤੋਂ ਬਗੈਰ ਕੋਈ ਹੋਰ ਵੀ ਸਿਕੰਦਰ ਹੋਇਆ ਉਹ ਮੁੜ ਕੇ ਆਵਾਜ਼ ਨੇ ਜਵਾਬ ਦਿੱਤਾ ਕਹਿਣ ਲੱਗੇ ਮਾਤਾ ਇੱਥੇ ਤਾਂ ਕਰੋੜਾਂ ਪਏ ਨੇ ਇੱਥੇ ਤਾਂ ਕਰੋੜਾਂ ਪਏ ਨੇ ਜਾਂ ਘਰ ਨੂੰ ਮੁੜ ਜਾ ਆਹ ਇਸ ਤਰ੍ਹਾਂ ਕਰੋ ਕਿ ਇੱਥੇ ਰਹਿਣਾ ਨਹੀਂ ਕਿਸੇ ਨੇ ਮਨੁੱਖਾਂ ਦੇ ਮਿਲੀ ਹੈ ਜਿੰਨਾ ਹੋ ਸਕਦਾ ਗੁਰੂ ਵਾਲਾ ਬਣ ਕੇ ਬੱਚਿਆਂ ਦੇ ਵਿੱਚ ਰਹਿਣਾ ਹੋਇਆ ਭਜਨ ਪਾਠ ਕਰੇ ਰਹਿਣਾ ਇੱਥੇ ਹੈ ਨਹੀਂ ਜਦ ਤਾਂ ਹੀ ਨਹੀਂ ਰਹਿਣਾ ਬੱਚੇ ਕਿੱਥੇ ਰਹਿਣਗੇ ਇਹਦਾ ਚਾਰ ਦਿਨ ਦਾ ਇੱਕ ਮਨਾਇਆ ਹੈ ਚਮਤਕਾਰ ਜਿਹਾ ਤੂਰ ਸਕੇਲ ਕੇ ਪੁਰੀਆ ਬਾਂਦੀ ਦੇ ਚਾਰ ਦਿਨ ਕੋ ਵੇਖਣਾ ਅੰਤ ਖੇ ਕੀ ਹੁਣ ਵੀ ਖੇ ਹੀ ਹੈ ਤਾਂ ਖੇ ਚੇਤਨਾਤਮਾ ਦੇ ਆਸਰੇ ਇਹ ਲੱਗਦੀ ਹੈ ਸੋਹਣੀ ਤੇ ਸੋਹਣੀ ਲੱਗਦੀ ਹੈ ਕਿ ਨਹੀਂ ਜਦ ਚੇਤਨ ਆਤਮਾ ਨਿਕਲ ਜਾਵੇਗਾ ਨਾ ਉਹ ਘਰ ਵਾਲੀ ਨੇ ਦੇਖਣਾ ਵੀ ਨਹੀਂ ਉਹਦੇ ਕੰਨੀ ਨੂੰ ਦੇਖਦੀ ਹੈ ਕਹੂਗੀ ਭੂਤ ਆ ਮੈਨੂੰ ਇਹ ਚਮੜੂਏ ਤਾਂ ਆ ਕੇ ਕੋਈ ਨੀ ਕਿਸੇ ਦਾ ਇੱਥੇ ਗੁਰਮੁਖ ਆਓ ਅਬ ਟਾਈਮ ਹੋ ਗਿਆ ਗੁਰੂ ਸਤੋਤਰ ਦੇ ਵਿੱਚ ਬੋਲੋ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ ਆਪਣੇ ਘਰਾਂ ਨੂੰ ਚਲੇ ਜਾਣਾ ਪਰ ਉਹ ਪ੍ਰੇਮ ਦੇ ਨਾਲ